ਬੀਬੀ ਰਾਮਾ ਸਾਡੇ ਸਤਿਕਾਰਯੋਗ ਮਾਤਾ ਦਮੋਦਰੀ ਜੀ ਦੀ ਭੈਣ ਲੱਗਦੇ ਸਨ। ਛੇਵੇਂ ਪਾਤਸ਼ਾਹ ਉਸ ਥਾਂ ਤੇ ਬੈਠੇ, ਇਹਨਾਂ ਦੀ ਸ਼ਰਧਾ ਸੀ ਆ ਘਰ ਨਵਾਂ ਬਣਾਇਆ, ਜਿੰਨਾ ਚਿਰ ਛੇਵੇਂ ਪਾਤਸ਼ਾਹ ਇਸ ਘਰ ਵਿਚ ਚਰਨ ਨਾ ਪਾਉਣਗੇ ਅਸੀਂ ਇਸ ਘਰ ਵਸਣਾ ਨਹੀਂ। ਇਹਨਾਂ ਪਿਆਰ ਚਰਨ ਪਾਏ, ਕੁਝ ਸਮਾਂ ਠਹਿਰੇ ਤੇ ਗਰੀਬਨ ਵਾਜ ਸਤਿਗੁਰਾਂ ਦੇ ਦਰਸ਼ਨ ਕਰਦਿਆਂ ਕਰਦਿਆਂ ਹੀ ਸਾਈਂ ਦਾਸ ਜਿਹੜਾ ਸੀ ਉਹ ਚੜ੍ਹਾਈ ਕਰ ਗਿਆ। ਗੁਰੂ ਕੀਆਂ ਨੇ ਉਸ ਸਾਈਂ ਦਾਸ ਦਾ ਸਤਿਕਾਰ ਕਰ ਦਿੱਤਾ। ਥੋੜੇ ਦਿਨਾਂ ਬਾਅਦ ਸਾਈਂ ਦਾਸ ਦੀ ਸਪਤਨੀ ਬੀਬੀ ਰਾਮੋ ਉਹ ਵੀ ਚੜ੍ਹਾਈ ਕਰ ਗਈ, ਵਿਧੀ ਦੇ ਨਾਲ ਉਹਦਾ ਵੀ ਸਸਕਾਰ ਕੀਤਾ, ਪਾਠ ਕੀਤਾ। ਪਰ ਅਜੇ ਕੁਝ ਹੀ ਦਿਨ ਹੋਏ ਸਨ ਛੇਵੇਂ ਪਾਤਸ਼ਾਹ ਦੀ ਸਪਤਨੀ ਸਤਿਕਾਰਯੋਗ ਮਾਤਾ ਦਮੋਦਰੀ ਜੀ ਵੀ ਉੱਥੇ ਚੜ੍ਹਾਈ ਕਰ ਗਏ। ਹੁਣ ਉਹਦਾ ਵੀ ਸਸਕਾਰ ਕੀਤਾ। ਮਹੀਨੇ ਕੁ ਦੇ ਅੰਦਰ ਅੰਦਰ ਜਦ ਮਹਾਨ ਸ਼ਰਧਾ ਵਾਲਾ ਪਰਿਵਾਰ, ਇਹਨਾਂ ਦੇ ਬੱਚੇ ਤੇ ਨਹੀਂ ਸਨ, ਦੋਨੋਂ ਹੀ ਹੱਦ ਤੋਂ ਵੱਧ ਸਿੱਖੀ ਸਿਦਕ ਵਾਲੇ, ਇਹਨਾਂ ਨੇ ਆਪਣੀ ਜ਼ਿੰਦਗੀ ਵਿੱਚ ਰਿਸ਼ਤੇਦਾਰੀ ਨਹੀਂ ਸਮਝੀ ਸੀ, ਮਹਾਨ ਸਿੱਖੀ ਦੀ ਦਾਤ ਵਿੱਚ ਇਹ ਸ਼ਰਧਾ ਵਾਲਾ ਪਰਿਵਾਰ ਸੀ ਤੇ ਹੱਦ ਤੋਂ ਵੱਧ ਛੇਵੇਂ ਪਾਤਸ਼ਾਹ ਨਾਲ ਪਿਆਰ ਸੀ। ਕਹਿੰਦੇ ਨੇ ਹੁਣ ਸਾਈਂ ਦਾਸ ਦਾ ਤੇ ਰਾਮੋ ਦਾ ਘਰ ਜਿਹੜਾ ਸੀ ਨਾ, ਜਦੋਂ ਦੋਨੋਂ ਹੀ ਪਤੀ ਸਤੀ ਤੁਰ ਗਏ, ਛੇਵੇਂ ਪਾਤਸ਼ਾਹ ਦੀ ਸਪਤਨੀ ਵੀ ਸਾਥ ਛੱਡ ਕੇ ਸਰੀਰ ਕਰਕੇ ਤੁਰ ਗਈ, ਇੱਕ ਦਿਨ ਰਾਤ ਨੂੰ ਬੈਠਿਆਂ ਬੈਠਿਆਂ ਛੇਵੇਂ ਪਾਤਸ਼ਾਹ ਦਾ ਮਨ ਵਿਰਾਗ ਵਿੱਚ ਆ ਗਿਆ। ਕਹਿਣ ਲੱਗੇ, ਗੁਰਸਿੱਖੋ, ਸਰੀਰਾਂ ਦਾ ਸੰਬੰਧ ਐਸਾ ਹੈ, ਜਿੱਥੇ ਆ ਘਰ ਜਿਹੜਾ ਸੀ ਸਾਈਂ ਦਾਸ ਤੇ ਰਾਮੋ ਨਾਲ ਇਹ ਭਾਗਾਂ ਭਰਿਆ ਲੱਗਦਾ ਸੀ, ਅੱਜ ਇਹ ਘਰ ਉਦਾਸ ਜਿਹਾ ਲੱਗਦਾ ਹੈ, ਚਿੱਤ ਨਹੀਂ ਕਰਦਾ ਇੱਥੇ ਰਹਿਣ ਨੂੰ। ਭਾਈ ਬਿਧੀ ਚੰਦ, ਸਵੇਰੇ ਹੀ ਦਿਨ ਚੜ੍ਹਦਿਆਂ ਇਹ ਥਾਂ ਤੋਂ ਕੂਚ ਕਰ ਦਈਏ, ਸਰੀਰਕ ਹੱਦ ਤੋਂ ਵੱਧ ਜਦੋਂ ਸ਼ਰਧਾ ਪਿਆਰ ਹੋਵੇ ਨਾ ਤੇ ਬੜੀ ਅਸਤਰਜ ਅਵਸਥਾ ਬਣ ਜਾਂਦੀ ਹੈ। ਦਿਨ ਚੜ੍ਹਦਿਆਂ ਹੀ ਛੇਵੇਂ ਪਾਤਸ਼ਾਹ ਨੇ ਹੁਕਮ ਦੇ ਦਿੱਤਾ, ਇਸ ਥਾਂ ਤੇ ਹੁਣ ਨਹੀਂ ਟਿਕਣਾ। ਗਿਆਨਵਾਨ ਦੀ ਅਵਸਥਾ ਵਿੱਚ ਵੀ, ਕਿਉਂਕਿ ਆਖਰਕਾਰ ਸਰੀਰਾਂ ਦਾ ਸੰਬੰਧ ਹੈ, ਉਹ ਤੇ ਗਿਆਨਵਾਨ ਸੀ। ਗਿਆਨਵਾਨ ਨੂੰ ਗੁਰੂ ਨਾਨਕ ਮਹਾਰਾਜ ਪਿਆਰ ਨਾਲ ਸਮਝਾ ਰਹੇ ਨੇ, ਜਦੋਂ ਵਿਰਾਗ ਨਾਲ ਸਮਝਾ ਰਹੇ ਨੇ ਨਾ ਤੇ ਗਿਆਨਵਾਨ ਦਾ ਮਨ ਦੁਖੀ ਹੋਇਆ। ਕਹਿਣ ਲੱਗਾ, ਪਾਤਸ਼ਾਹ ਹੁਣ ਇਸ ਘਰ ਵਿੱਚ ਮੇਰਾ ਰਹਿਣ ਉਚਿਤ ਨਹੀਂ ਕਰਦਾ, ਮੈਂ ਸਮਝਦਾ ਹਾਂ ਘਰ ਛੱਡਦਿਆਂ ਤੀਰਥਾਂ ਦੇ ਕਿਨਾਰਿਆਂ ਤੇ ਜਾ ਕੇ ਮੈਂ ਬੰਦਗੀ ਕਰਕੇ ਆਪਣੀ ਜ਼ਿੰਦਗੀ ਦੇ ਦਿਨ ਪੂਰੇ ਕਰਾਂਗਾ, ਜੋ ਤੁਸੀਂ ਹੁਕਮ ਕਰੋ। ਤੋ ਗਰੀਬਨ ਵਾਜ ਸਤਿਗੁਰੂ ਨੂੰ ਫਿਰ ਤੀਰਥਾਂ ਤੇ ਵਸਣ ਵਾਲਿਆਂ ਦੀ ਘਟਨਾ ਪਿਆਰ ਨਾਲ ਸਮਝਾਉਂਦੇ ਹੈ।
ਜੈ ਕਾਰਨ ਤਟ ਤੀਰਥ ਜਾਹੀ,
ਪਾਤਸ਼ਾਹ ਫਰਮਾਉਂਦੇ ਨੇ ਜਿਸ ਕਾਰਨ ਵਾਸਤੇ ਘਰ ਤੋਂ ਦੁਖੀ ਹੋ ਕੇ ਤਿਆਗ ਧਾਰਨ ਕਰਕੇ ਤੀਰਥਾਂ ਦੇ ਕਿਨਾਰਿਆਂ ਤੇ ਜੋ ਜਾਂਦੇ ਹੈ।
ਰਤਨ ਪਦਾਰਥ ਘਟ ਹੀ ਮਾਹੀ,
ਹੇ ਗਿਆਨਵਾਨ ਤੂੰ ਕਿਉਂ ਦੁਖੀ ਹੋ ਕੇ ਤੀਰਥਾਂ ਤੇ ਜਾਵੇਂ, ਰਤਨ ਪਦਾਰਥ ਘਟ ਹੀ ਮਾਹੀ। ਤੀਰਥਾਂ ਤੇ ਜਾ ਕੇ ਜੋ ਦਾਤ ਪ੍ਰਾਪਤ ਕਰਨੀ ਹੈ, ਬੰਦਗੀ ਕਰਨੀ ਹੈ, ਇਸ ਘਰ ਵਿੱਚ ਵਸ, ਰਤਨ ਪਦਾਰਥ ਘੱਟ ਹੀ ਮਾਹੀ। ਤੇਰੇ ਸਰੀਰ ਦੇ ਅੰਦਰ ਜਿਹੜਾ ਹਿਰਦਾ ਉਹ ਹੀ ਤੀਰਥ ਹੈ, ਇਸ ਘਰ ਵਿੱਚ ਬੰਦਗੀ ਕਰ, ਘਰ ਨਾ ਛੱਡ। ਇਸ ਵਿਰਾਗ ਇਹ ਸਰੀਰਾਂ ਦਾ ਸੰਬੰਧ ਆਉਣ ਜਾਣ ਵਾਲਾ ਹੈ, ਘਰ ਬਾਰ ਨਾ ਛੱਡ। ਤੂੰ ਇਸ ਥਾਂ ਤੇ ਹੀ ਟਿਕ ਕੇ ਬੰਦਗੀ ਕਰਕੇ, ਰਤਨ ਪਦਾਰਥ ਪਰਮੇਸ਼ਰ ਦਾ ਨਾਮ ਹਿਰਦੇ ਵਿੱਚ ਹੈ, ਉਹ ਤੂੰ ਘਰ ਬੈਠ ਕੇ ਹੀ ਉਸ ਨੂੰ ਪ੍ਰਾਪਤ ਕਰ, ਤੀਰਥਾਂ ਤੇ ਨਾ ਜਾ।
ਪੜ ਪੜ ਪੰਡਤ ਬਾਗ ਵਖਾਣ,
ਗਿਆਨਵਾਨ ਤੀਰਥਾਂ ਤੇ ਜਾ ਕੇ ਵਿਦਿਆ ਪੜ੍ਹ ਕੇ, ਪੜ੍ਹ ਪੜ੍ਹ ਕੇ ਫਿਰ ਬਾਗ ਵਖਾਣੇ। ਬੜੇ ਬੜੇ ਵਿਦਵਾਨ ਝਗੜਾ ਕਰਦੇ ਨੇ, ਵਤੰਦਾਬਾਦ ਦੀ ਜਲਪਾਬਾਦ ਦੀ ਚਰਚਾ ਕਰਦੇ ਨੇ, ਇੱਕ ਦੂਜੇ ਨਾਲ ਈਰਖਾ ਕਰਦੇ ਨੇ। ਬਹੁਤ ਕੁਝ ਹੁੰਦਾ ਹੈ ਵਿਦਵਾਨਾਂ ਦੀ ਦੁਨੀਆਂ ਵਿੱਚ। ਇਸ ਕਰਕੇ ਜਿਸ ਥਾਂ ਤੇ ਵਿਦਵਤਾ ਦੇ ਲੋਕ ਜਿਹੜੇ ਨੇ ਚਰਚਾ ਕਰਦੇ ਨੇ, ਝਗੜਾ ਕਰਦੇ ਨੇ, ਈਰਖਾ ਕਰਦੇ ਨੇ ਇੱਕ ਦੂਜੇ ਦੇ ਨਾਲ, ਉਸ ਥਾਂ ਤੇ ਜਾ ਕੇ ਕੀ ਕਰਨਾ ਹੈ? ਰਤਨ ਪਦਾਰਥ ਤੇ ਹਿਰਦੇ ਵਿੱਚ ਹੀ ਹੈ।
ਪਿੱਤਰ ਹੁੰਦੀ ਵਸਤ ਨਾ ਜਾਣੈ,
ਜੋ ਵਿਦਵਤਾ ਪੜ੍ਹ ਕੇ ਚਰਚਾ ਕਰਦੇ ਨੇ ਹੱਦ ਤੋਂ ਵੱਧ ਈਰਖਾ ਦੇ ਨਾਲ, ਪਰ ਭੀਤਰ ਹੁੰਦੀ ਵਸਤ ਨਾ ਜਾਣੈ। ਹੈ ਹਿਰਦੇ ਅੰਦਰ ਵਾਹਿਗੁਰੂ ਪਰਮੇਸ਼ਰ ਦੀ ਵਸਤੂ, ਗਿਆਨ ਗੁਣ, ਉਸ ਦੀ ਕੋਈ ਸਮਝ ਨਹੀਂ ਪੈਂਦੀ। ਚਾਰ ਅੱਖਰ ਵਿਦਿਆ ਦੇ ਪੜ ਕੇ ਚਰਚਾ ਵਿੱਚ ਈਰਖਾ ਵਿੱਚ ਹੀ ਜ਼ਿੰਦਗੀ ਲੰਘਾ ਜਾਂਦੇ ਹੈ।
ਹਉ ਨਾ ਮੂਆ ਮੇਰੀ ਮੂਈ ਬੁਲਾਏ,
ਹਉ ਨਾ ਮੂਆ ਮੇਰੀ ਮੂਈ ਬੁਲਾਏ। ਜਿਹੜੀ ਬਲਾ ਅਵਿਦਿਆ ਸੀ ਉਹ ਵੀ ਨਹੀਂ ਮਰੀ, ਭਾਵੇਂ ਤੀਰਥਾਂ ਤੇ ਚਲਿਆ ਗਿਆ, ਭਾਵੇਂ ਕਿੱਡਾ ਵੱਡਾ ਵਿਦਵਾਨ ਬਣ ਗਿਆ, ਨਾ ਤੇ ਹਉਮੈ ਦੀ ਨਿਵਰਤੀ ਹੋਈ ਤੇ ਨਾ ਅਵਿਦਿਆ ਹੀ ਮਰੀ। ਹਉ ਨਾ ਮੂਆ, ਨਾ ਤੇ ਹਉਮੈ ਹੀ ਨਿਵਰਤ ਹੋਈ ਤੇ ਨਾ ਮੋਈ ਬੁਲਾਏ। ਜਿਹੜੀ ਅਵਿਦਿਆ ਸੀ ਨਾ ਉਹ ਵੀ ਨਹੀਂ ਮਰੀ, ਕਿਉਂਕਿ ਇਹ ਦੋ ਹੀ ਚੀਜ਼ਾਂ ਨੇ ਜੋ ਮਨੁੱਖ ਦੇ ਵਿਦਵਾਨ ਦੇ ਨਾਲ ਨਾ ਰਹਿੰਦੀ। ਇਸੇ ਕਰਕੇ ਵਿਦਵਾਨਾਂ ਨੇ ਕਿਹਾ ਸੰਸਾਰ ਦੇ ਜੀਵਾਂ ਨੂੰ ਤਿੰਨ ਤਾਪ ਨੇ, ਪਰ ਵਿਦਵਾਨ ਨੂੰ ਤੇ ਸੱਤ ਤਾਪ ਨੇ। ਤਿੰਨ ਤਾਪ ਤੇ ਆਦੀ ਵਿਆਦੀ ਉਪਾਧੀ, ਅਧਿਦੈਵ ਅਧਿਭੂਤ ਅਧਿਦੇਵ, ਇਹ ਤਿੰਨ ਤਾਪ ਤੇ ਹਰ ਮਨੁੱਖ ਦੇ ਕੋਲ ਨੇ, ਹਰ ਜੀਵ ਦੇ ਕੋਲ ਨੇ, ਤੇ ਵਿਦਵਾਨ ਕੋਲ ਵੀ ਸੰਸਾਰਕ ਹਿੱਸੇ ਦੇ ਤਿੰਨ ਤਾਪ ਨੇ। ਪਰ ਚਾਰ ਤਾਪ ਹੋਰ ਨੇ। ਇੱਕ ਤਾਪ ਹੈ, ਮੇਰੇ ਨਾਲੋਂ ਕੋਈ ਵੱਡਾ ਵਿਦਵਾਨ ਨਾ ਹੋਵੇ ਤੇ ਆਪ ਤੋਂ ਵੱਡੇ ਵਿਦਵਾਨ ਨੂੰ ਵੇਖ ਕੇ ਫਿਰ ਉਹਦੇ ਨਾਲ ਈਰਖਾ ਕਰਨੀ। ਕੋਈ ਛੋਟਾ ਵਿਦਵਾਨ ਹੋਵੇ ਤੇ ਫਿਰ ਹਉਮੈ ਵਿੱਚ ਆ ਜਾਣਾ, ਹੰਕਾਰ ਵਿੱਚ ਆ ਜਾਣਾ, ਇਹ ਕੀ ਵਿਦਵਾਨ ਹੈ, ਇਹਨੂੰ ਕੀ ਅੱਖਰ ਆਉਂਦਾ। ਤੀਜਾ ਤਾਪ ਹੈ ਕਿ ਮੇਰੀ ਪੜ੍ਹੀ ਹੋਈ ਵਿਦਿਆ ਭੁੱਲ ਨਾ ਜਾਏ ਕਿਤੇ, ਅਭਿਆਸ ਕਰਦੇ ਰਹਿਣਾ। ਤੇ ਚੌਥਾ ਤਾਪ ਹੈ ਕਿ ਸਭਾ ਸੁਸਾਇਟੀ ਵਿੱਚ ਕਿਤੇ ਰਸੱਡ ਨਾ ਹੋ ਜਾਏ। ਐਸੇ ਤਾਪ ਵਿਦਵਾਨਾਂ ਕੋਲ ਬਹੁਤੇ, ਇਹ ਸੱਤਾਂ ਤਾਪਾਂ ਨਾਲ ਤਪਸ਼ਿਆ ਹੋਇਆ ਗਰੀਬ ਨਵਾਜ਼ ਸਤਿਗੁਰੂ ਫਰਮਾਉਂਦੇ, ਹਉ ਨਾ ਮੂਆ ਮੇਰੀ ਮੋਈ ਬੁਲਾਏ। ਤੀਰਥਾਂ ਤੇ ਜਾ ਕੇ ਨਾ ਹਉਮੈ ਮੋਈ ਤੇ ਨਾ ਬੁਲਾਏ, ਅਵਿਦਿਆ ਹੀ ਖਤਮ ਹੋਈ।
ਉਹ ਨਾ ਮੂਆ ਜੋ ਰਿਹਾ ਸਮਾਨ,
ਗਿਆਨਵਾਨ ਉਹ ਜਿਹੜਾ ਪਰਿਪੂਰਨ ਪਰਮੇਸ਼ਰ ਸਾਰਿਆਂ ਵਿੱਚ ਸਮਾਇਆ, ਉਹ ਕਦੀ ਨਹੀਂ ਮੋਇਆ, ਮਰਨ ਹਾਰਿਆ ਜੀਵਰਾ ਨਾਹੀ, ਉਹ ਤੇ ਪਰੀ ਪਰਮੇਸ਼ਰ ਦੀ ਜੋਤ ਮਰੀ ਨਹੀਂ।
ਕਹੋ ਨਾਨਕ ਗੁਰੂ ਬ੍ਰਹਮ ਦਿਖਾਇਆ,
ਗੁਰੂ ਨਾਨਕ ਦੇਵ ਦਾ ਤਾਰ ਸਤਿਗੁਰੂ ਫਰਮਾਉਂਦੇ ਨੇ ਕਿ ਜਦੋਂ ਹਿਰਦੇ ਦੇ ਅੰਦਰੋਂ ਹੀ ਬ੍ਰਹਮ ਦ੍ਰਿਸ਼ਟੀ ਦਾ ਉਪਦੇਸ਼ ਸੁਣਾ ਕੇ ਸਮਝਾ ਦਿੱਤਾ,
ਮਰਤਾ ਜਾਤਾ ਨਦਰ ਨਾ ਆਇਆ,
ਜੋ ਮਰਤਾ ਜੋ ਚੀਜ਼ ਮਰਨ ਵਾਲੀ ਹੈ ਉਹਦੇ ਨਜ਼ਰ ਨਹੀਂ ਆਈ। ਕਿਹੜੀ ਚੀਜ਼ ਮਰੀ ਹੈ? ਸਰੀਰ ਉਸੇ ਤਰ੍ਹਾਂ ਬਣਤਰ ਹੈ, ਮਿੱਟੀ, ਸਰੀਰ ਮਿੱਟੀ ਹੈ, ਮਿੱਟੀ ਵਿੱਚ ਮਿਲ ਗਈ ਹੈ, ਇਹਦੇ ਵਿੱਚ ਜਿਹੜੀ ਹਵਾ ਸੀ ਉਹ ਹਵਾ ਵਿੱਚ ਮਿਲ ਗਈ ਹੈ। ਤੱਤਾਂ ਤੱਤਾਂ ਵਿੱਚ ਮਿਲ ਜਾਂਦੇ ਨੇ। ਜੇ ਤੇ ਮਰਨ ਵਾਲੇ ਕੋਈ ਨਾ ਮੋਈ ਮਰਤਾ ਜਾਤਾ ਨਜ਼ਰ ਨਾ ਆਇਆ। ਮਰਨ ਵਾਲੇ ਜਿਹੜੀ ਚੀਜ਼ ਹੈ ਭਾਵ ਇਹਦੇ ਅੰਦਰ ਜਿਹੜੀ ਜੋਤ ਹੈ ਉਹ ਨਿਕਲ ਗਈ, ਉਹ ਨਜ਼ਰ ਨਹੀਂ ਆਉਂਦੇ।
ਗੌੜੀ ਮਹੱਲਾ ਪਹਿਲਾ ਦੱਖਣੀ।
ਦੱਖਣੀ ਇੱਕ ਗੌੜੀ ਰਾਗਣੀ ਦੀ ਜਾਤੀ, ਦੋਨੋਂ ਮਿਕਸ ਕਰਕੇ ਮਹਾਰਾਜ ਫਿਰ ਅਗਲਾ ਸ਼ਬਦ ਉਚਾਰਦੇ ਹੈ।
ਸੁਣ ਸੁਣ ਬੂਝੇ ਮਨ ਨਾਉ।
ਸੁਣ ਕੇ ਪਰਮੇਸ਼ਰ ਦੇ ਨਾਮ ਨੂੰ, ਸੁਣ ਕੇ ਸ਼ਬਦ ਸ਼ਾਸਤਰ ਦੀ ਵਿਚਾਰ ਧਾਰਾ ਦੇ ਨਾਲ, ਸੁਣ ਕੇ ਨਿਸ਼ਚੇ ਦੇ ਨਾਲ ਫਿਰ ਮਨ ਨਾਉ। ਜਿਹੜਾ ਪਰਮੇਸ਼ਰ ਦੇ ਨਾਮ ਨੂੰ ਪਹਿਲਾਂ ਸੁਣਨਾ ਤੇ ਫਿਰ ਮੰਨਣ ਕਰਨਾ ਵੀ ਹਾਂ ਮੈਂ ਗੱਲ ਸੁਣ ਲਈ ਹੈ ਪਰ ਇਸ ਗੱਲ ਨੂੰ ਮੈਂ ਮੰਨ ਲਿਆ। ਇੱਕ ਤੇ ਇਕੱਲਾ ਸੁਣਨਾ ਹੀ ਹੈ ਪਰ ਮੰਨਣਾ ਨਹੀਂ। ਸਾਡੀ ਬਿਰਤੀ ਇੱਥੋਂ ਤੱਕ ਹੀ ਹੈ। ਗੁਰੂ ਦਾ ਉਪਦੇਸ਼ ਅਸੀਂ ਸੁਣ ਲੈਂਦੇ ਹਾਂ ਪਰ ਮੰਨਣ ਬਹੁਤ ਘੱਟ ਹੈ। ਅਸੀਂ ਇਹੋ ਹੀ ਸੁਣਦੇ ਹਾਂ, ਇਹੋ ਵਿਚਾਰ ਹੈ ਕਿ ਪਾਤਸ਼ਾਹ ਅਸੀਂ ਤੇਰੀ ਸਿੱਖਿਆ ਸੁਣ ਲਈ ਹੈ ਪਰ ਅਸੀਂ ਮੰਨਣਾ ਕੋਈ ਨਹੀਂ। ਲੇਕਿਨ ਇਹ ਆ ਵੀ ਅਸੀਂ ਜੋ ਸੁਣਾਉਂਦੇ ਹਾਂ ਉਹ ਤੂੰ ਸੁਣ, ਗੱਲ ਤੇ ਐਸੀ ਬਣੀ ਹੈ। ਉਹ ਪਿਆਰ ਵਾਲੇ ਗੁਰਸਿੱਖ ਨੇ ਜੋ ਸੁਣਦੇ ਨੇ ਤੇ ਫਿਰ ਉਸ ਤੋਂ ਬਾਅਦ ਮੰਨਣ ਕਰਦੇ ਨੇ ਵੀ ਹਾਂ ਮਹਾਰਾਜ ਮੈਂ ਸੁਣ ਲਿਆ, ਇਸ ਤੋਂ ਬਾਅਦ ਮੈਂ ਮੰਨਣ ਕਰ ਲਿਆ। ਮੈਂ ਨਿਸ਼ਚੇ ਕਰ ਲਿਆ ਕਿ ਜੋ ਤੁਹਾਡਾ ਹੁਕਮ ਹੈ ਮੈਂ ਉਸ ਹੁਕਮ ਨੂੰ ਜ਼ਰੂਰ ਸਿਰ ਮੱਥੇ ਤੇ ਮੰਨਾਂਗਾ। ਇਹਨੂੰ ਕਹਿੰਦੇ ਨੇ ਮੰਨਣ, ਮੰਨਣ ਕਰ ਲੈਣਾ, ਗੁਰੂ ਦੀ ਵਿਚਾਰ ਸੁਣ ਕੇ ਮੰਨ ਲੈਣਾ।
ਸਦ ਬਲਿਹਾਰ ਜਾ
ਜੋ ਮੰਨਣ ਕਰ ਲਿਆ ਗੁਰੂ ਕਿਆ ਉਚਾਰਿਆ ਐਸੇ ਗੁਰਸਿੱਖ ਤੋਂ ਸਰੋਤੇ ਤੋਂ ਬਗਤਬ ਕਰਨ ਵਾਲੇ ਤੋਂ ਬਲਹਾਰ ਜਾਵਾਂ, ਕੋਟ ਵਾਰ ਵਾਰ ਨੇ ਕੁਰਬਾਨ ਜਾਵਾਂ।
ਆਪ ਭੁਲਾਏ ਠੌਰੂ ਨਾ ਠਾਉ
ਤੇ ਜਿਸ ਨੂੰ ਪਰਿਪੂਰਨ ਪਰਮੇਸ਼ਰ ਆਪ ਭੁਲਾਏ, ਆਪ ਵਾਹਿਗੁਰੂ ਪਰਮੇਸ਼ਰ ਜਦੋਂ ਭੁਲਾਉਣਾ ਚਾਹੇ ਤੇ ਫਿਰ ਉਸ ਨੂੰ ਸੰਸਾਰ ਵਿੱਚ ਠਹਿਰਨ ਵਾਸਤੇ ਕਿਤੇ ਥਾਂ ਨਹੀਂ ਮਿਲਦਾ, ਕਿਸੇ ਥਾਂ ਜੋਗਾ ਵੀ ਉਹ ਨਹੀਂ ਰਹਿੰਦਾ।
ਤੂੰ ਸਮਝਾਵਹਿ ਮੇਲੂ ਮਿਲਾ
ਇਹ ਪਰਿਪੂਰਨ ਪਰਮੇਸ਼ਰ ਜੇ ਤੂੰ ਸਮਝਾ ਦੇਣ, ਜੇ ਤੂੰ ਕਿਤੇ ਸਿੱਖਿਆ ਦੇ ਦੇ ਤੇ ਫਿਰ ਉਹ ਸਿੱਖਿਆ ਦਾ ਰਿਜ਼ਲਟ ਇਹ ਨਿਕਲੇਗਾ ਮੇਲ ਮਿਲਾ। ਇਹ ਕੀ ਪਤਾ ਲੱਗੇ ਵੀ ਕਿਹਨੂੰ ਪਰਮੇਸ਼ਰ ਨੇ ਸਮਝਾਇਆ, ਜਿਹੜਾ ਮੇਲ ਵਿੱਚ ਮਿਲ ਪੈਂਦਾ, ਜਿਹੜਾ ਸੰਗਤ ਦੇ ਮਿਲਾਪ ਵਿੱਚ ਆਉਣਾ ਸ਼ੁਰੂ ਕਰਦਾ ਹੈ, ਸਮਝੋ ਕਿ ਗੁਰੂ ਕਿਆਂ ਨੇ ਉਹਨੂੰ ਸਮਝਾ ਦਿੱਤਾ ਹੈ। ਆਪ ਮਿਲਾਏ ਮੇਲ ਮਿਲਾ, ਆਪ ਸਮਝਾਏ ਆਪ ਮਿਲਾਏ। ਆਪ ਜੇ ਤੂੰ ਮਿਲਾਉਣਾ ਚਾਹੇ ਤੇ ਕੀ ਪਤਾ ਲੱਗੇ ਤੇ ਕਿਹਨਾਂ ਨੂੰ ਮਿਲਾਇਆ। ਕਹਿੰਦੇ ਨੇ ਆਪ ਮਿਲਾ ਮੇਲ ਮਿਲਾ, ਜਿਹੜਾ ਸੰਗਤ ਦੇ ਮਿਲਾਪ ਵਿੱਚ ਮੇਲ ਦਿੱਤਾ ਰਾ ਜਿਸ ਨੂੰ, ਜਿਹੜਾ ਸੰਗਤ ਵਿੱਚ ਸੁਬਹਾ ਜਾਂ ਸ਼ਾਮ ਨੂੰ ਜਦੋਂ ਵੀ ਉਹਨੂੰ ਸਮਾਂ ਮਿਲਦਾ, ਥੋੜਾ ਸਮਾਂ ਜਾਂ ਬਹੁਤਾ ਸਮਾਂ, ਜਦੋਂ ਉਹ ਸੰਗਤ ਵਿੱਚ ਆਉਣਾ ਸ਼ੁਰੂ ਕਰਦੇ, ਸਮਝੋ ਕਿ ਪਰਮੇਸ਼ਰ ਨੇ ਉਹਨੂੰ ਮਿਲਾ ਦਿੱਤਾ ਤੇ ਜਿਹਨੂੰ ਭੁਲਾਇਆ। ਭਾਵੇਂ ਉਹ ਕਿੰਨਾ ਸਿਆਣਾ ਹੋਵੇ ਜਿਹੜਾ ਸੰਗਤ ਛੱਡਦਾ ਹੈ ਨਾ, ਸਮਝੋ ਕਿ ਪਰਮੇਸ਼ਰ ਨੇ ਉਹਨੂੰ ਭੁਲਾ ਦਿੱਤਾ। ਕਈ ਵਾਰ ਮੈਂ ਵੇਖਿਆ ਵੀ ਕਰਮਾਂ ਦੇ ਮਾਰੇ ਹੋਏ ਗੁਰੂ ਕੇ ਦਰਬਾਰ ਵਿੱਚ ਹੀ ਹੁੰਦੇ ਨੇ ਪਰ ਫਿਰ ਵੀ ਸੰਗਤ ਦੇ ਰੂਪ ਵਿੱਚ ਨਹੀਂ ਬਹਿੰਦੇ। ਕੋਈ ਕਿਤੇ ਤੁਰਿਆ ਫਿਰਦਾ ਹੁੰਦਾ, ਕੋਈ ਕਿਤੇ ਤੁਰਿਆ ਫਿਰਦਾ, ਗੁਰੂ ਦਰਬਾਰ ਵਿੱਚ ਆ ਕੇ ਭੁੱਲੇ ਹੁੰਦੇ ਨੇ ਤੇ ਉਹਨਾਂ ਦੇ ਸੰਬੰਧ ਵਿੱਚ ਸਮਝ ਲੈਣਾ ਚਾਹੀਦਾ। ਕਰਮ ਹੈ ਅੰਮ੍ਰਿਤ ਆਨ ਸਾਰਿਓ ਖਿਸਰ ਗਏ ਭੂਮ ਪਰ ਡਾਰਿਓ। ਨਦੀ ਦੇ ਕਿਨਾਰੇ ਹੋਵੇ, ਪਿਆਸ ਹੱਦ ਤੋਂ ਵੱਧ ਲੱਗੀ ਹੋਵੇ, ਪਿਆਸ ਦੀ ਨਿਵਿਰਤੀ ਕਰਨ ਵਾਸਤੇ ਨਦੀ ਦਾ ਠੰਡਾ ਪਾਣੀ ਬੁੱਕ ਭਰ ਕੇ ਪੀਣ ਲੱਗੇ ਪਰ ਕਰਮਾਂ ਚ ਨਾ ਪਾਣੀ ਹੋਵੇ ਤੇ ਫਿਰ ਛੱਡ ਦੇ। ਕੋਈ ਉਹਨੂੰ ਕਹਿ ਦੇਵੇ ਵੀ ਇਹ ਪਾਣੀ ਜ਼ਹਿਰ ਹੈ, ਇਹ ਨਾ ਪੀਵੀ, ਛੱਡ ਦੇ। ਤੇ ਕਹਿੰਦੇ ਨੇ ਐਸੀ ਹੀ ਹਾਲਤ ਕਈਆਂ ਬੰਦਿਆਂ ਦੀ ਬਣ ਜਾਂਦੀ ਹੈ। ਗੁਰੂ ਕਾ ਦਰਬਾਰ ਹੈ, ਸੰਗਤ ਇੱਕ ਨਦੀ ਹੈ, ਨਦੀ ਦੇ ਕਿਨਾਰੇ ਤੇ ਵੀ ਆ ਗਏ। ਪਿਆਸ ਵੀ ਬੜੀ ਲੱਗੀ ਹੈ ਵੀ ਸੰਗਤ ਵਿੱਚੋਂ ਪਰਮੇਸ਼ਰ ਦੇ ਨਾਮ ਅੰਮ੍ਰਿਤ ਨੂੰ ਮੈਂ ਪ੍ਰਾਪਤ ਕਰ ਲਵਾਂ। ਬੁੱਕ ਵਿੱਚ ਪਾਣੀ ਵੀ ਹੈ ਕਿਉਂਕਿ ਇੱਥੇ ਆ ਤੇ ਗਿਆ ਨਾ ਗੁਰੂ ਦਰਬਾਰ ਵਿੱਚ, ਪਰ ਕਰਮਾਂ ਦੇ ਮਾਰੇ ਕੋਈ ਬਹਿੰਦੇ ਨਹੀਂ ਗੁਰੂ ਕੀ ਸੰਗਤ ਵਿੱਚ। ਕੋਈ ਕਿਸੇ ਕਮਰੇ 'ਚ ਵੜਿਆ ਹੁੰਦਾ, ਕੋਈ ਕਿਤੇ ਤੁਰਿਆ ਫਿਰਦਾ ਹੁੰਦਾ, ਕੋਈ ਕਿਤੇ ਕੰਧ ਨਾਲ ਲੱਗਾ ਗੱਲਾਂ ਕਰਦਾ। ਇਹਨੂੰ ਸਮਝ ਲਓ ਕਿ ਆਪ ਭੁਲਾਏ, ਪਰਮੇਸ਼ਰ ਨੇ ਆਪ ਭੁਲਾ ਦਿੱਤਾ ਹੈ। ਅਤੇ ਮਿਲਾਇਆ ਕਿਹਨਾਂ ਨੂੰ ਹੈ? ਜਿਹੜੇ ਗੁਰੂ ਕੀ ਸੰਗਤ ਵਿੱਚ ਆਪ ਮਿਲਾਏ, ਮੇਲ ਮਿਲਾਓ, ਜਿਹੜੇ ਗੁਰੂ ਕੀ ਸੰਗਤ ਵਿੱਚ ਮਿਲ ਕੇ ਬੈਠੇ ਹੈ।
ਨਾਮ ਮਿਲੇ ਚੱਲੇ ਮੈਂ ਨਾਲੂ,
ਨਾਮ ਮਿਲੇ, ਜਿਹੜੇ ਨਾਮ ਦੇ ਨਾਲ ਮਿਲ ਗਏ, ਉਹ ਨਾਮ ਹੀ ਇੱਕ ਪਰਲੋਕ ਵਿੱਚ ਜਾਏਗਾ, ਨਾਲ ਹੋਰ ਕਿਸੇ ਚੀਜ਼ ਨੇ ਨਹੀਂ ਜਾਣਾ।
ਬਿਨ ਨਾਮ ਬਾਦੀ ਸਭ ਕਾਲੂ,
ਪਰਮੇਸ਼ਰ ਦੇ ਨਾਮ ਤੋਂ ਬਿਨਾਂ ਤੇ ਕਾਲ, ਧਰਮ ਰਾਜਾ ਦੀ ਮੌਤ, ਮੌਤ ਦੇ ਨਾਲ ਹੀ ਬੰਨੇ ਹੋਏ ਤੁਰ ਜਾਣਗੇ। ਚੱਲਿਓ ਜਵਾਰੀ ਦੋਏ ਹੱਥ ਚਾਰ ਹੈ, ਪਰਮੇਸ਼ਰ ਦੇ ਨਾਮ ਤੋਂ ਬਿਨਾਂ ਤੇ ਉਹ ਬੰਨੇ ਹੋਏ ਤੁਰ ਜਾਂਦੇ ਨੇ।
ਰਹਾਓ ਖੇਤੀ ਵਣਜ ਨਾਵੇ ਕੀ ਓਟ,
ਖੇਤੀ ਵਣਜ ਨਾਵੇ ਕੀ ਓਟ, ਪਰਮੇਸ਼ਰ ਦੇ ਨਾਮ ਦੀ ਓਟ ਜਿਹੜੀ ਹੈ, ਨਾਮ ਦਾ ਜੋ ਆਸਰਾ ਹੈ। ਪਿਆਰ ਵਾਲੇ ਸਰੋਤਿਆਂ ਨੂੰ, ਗੁਰਸਿੱਖਾਂ ਨੂੰ ਤੇ ਪਰਮੇਸ਼ਰ ਦੇ ਨਾਮ ਦੀ ਓਟ ਜਿਹੜੀ ਹੈ ਨਾ, ਉਹ ਸਮਝਦੇ ਨੇ ਇਹੋ ਹੀ ਸਾਡੀ ਖੇਤੀ ਹੈ। ਖੇਤੀ ਇੱਕ ਜਿਣਸ ਹੈ, ਉਸ ਜਿਣਸ ਨੂੰ ਇੱਕ ਖਰੀਦਣ ਵਾਲਾ ਹੈ। ਉਹ ਸਮਝਦੇ ਨੇ ਇਹੋ ਹੀ ਪਰਮੇਸ਼ਰ ਦੇ ਨਾਮ ਦੀ ਓਟ ਹੀ ਸਾਡੀ ਖੇਤੀ ਹੈ, ਅਤੇ ਇਸ ਖੇਤੀ ਦਾ ਵਣਜ ਕਰਨਾ ਵੀ ਸਾਡਾ ਨਾਮ ਹੀ ਹੈ।
ਪਾਪ ਪੁੰਨ ਬੀਜ ਕੀ ਪੋਟ,
ਤੇ ਦੂਜਾ ਐਸਾ ਦੋ ਦੋ ਇੱਕ ਪੰਕਤੀ ਗੁਰਮੁਖਾਂ ਦੇ ਸੰਬੰਧ ਵਿੱਚ, ਇੱਕ ਰੱਬ ਤੋਂ ਟੁੱਟੀਆਂ ਹੋਈਆਂ ਦੇ ਸੰਬੰਧ ਵਿੱਚ ਇਸ ਸ਼ਬਦ ਵਿੱਚ ਉਪਦੇਸ਼ ਦੇ ਰਹੇ ਨੇ। ਇੱਕ ਐਸੇ ਮਨੁੱਖ ਨੇ, ਇੱਕ ਨਾ ਤਾਂ ਨਾਮ ਓਟ ਖੇਤੀ ਵਣਜ ਹੈ, ਜਿਨ੍ਹਾਂ ਨੂੰ ਨਾਮ ਦਾ ਆਸਰਾ ਹੈ ਉਹਨਾਂ ਨੇ ਨਾਮ ਨੂੰ ਹੀ ਖੇਤੀ, ਨਾਮ ਦਾ ਹੀ ਵਣਜ ਕਰਦੇ। ਪਰ ਇੱਕ ਜਿਹੜੇ ਰੱਬ ਨਾਲੋਂ ਟੁੱਟੇ ਹੋਏ ਨੇ, ਪਾਪ ਪੁੰਨ ਬੀਜ ਕੀ ਪੋਟ, ਪਾਪਾਂ ਅਤੇ ਪੁੰਨਾਂ ਨੂੰ ਸਿਰ ਤੇ ਚੁੱਕ ਕੇ ਬੀਜ, ਇਹੋ ਹੀ ਪਾਪਾਂ ਅਤੇ ਪੁੰਨਾਂ ਦੀ ਹੀ ਪੋਟ ਸਿਰ ਤੇ ਪੰਨ ਚੁੱਕੀ ਤੁਰੇ ਫਿਰਦੇ ਨੇ। ਬਸ ਇਸ ਤੋਂ ਵੱਧ ਉਹਨਾਂ ਦੇ ਕੋਲ ਹੈ ਕੁਝ ਨਹੀਂ ਹੈ।
ਕਾਮ ਕ੍ਰੋਧ ਜੀ ਮਹ ਚੋਟ,
ਐਸੇ ਮਨੁੱਖਾਂ ਦੇ ਹਿਰਦੇ ਵਿੱਚ ਵਕਾਰਾਂ ਦੀ ਚੋਟ ਹਮੇਸ਼ਾ ਲੱਗੀ ਰਹਿੰਦੀ ਹੈ। ਵਕਾਰ ਚੋਟ ਕਰਦੇ ਨੇ, ਕਦੀ ਕਾਮ ਨੇ ਕਰ ਦਿੱਤੀ, ਕਦੀ ਕ੍ਰੋਧ ਨੇ ਕਰ ਦਿੱਤੀ, ਕਦੀ ਲੋਭ ਨੇ ਕਰ ਦਿੱਤੀ, ਕਦੀ ਕਿਸੇ ਵਕਾਰ ਨੇ ਚੋਟ ਕਰ ਦੇ। ਸਾਰੀ ਜ਼ਿੰਦਗੀ ਚੋਟਾਂ ਨਾਲ ਹੀ ਉਹ ਇਹ ਟਕਰਾਇਆ ਚਗਨਾ ਚੂਰ ਹੋ ਜਾਂਦਾ ਹੈ।
ਨਾਮ ਸਾਰ ਚੱਲੇ ਮਨ ਖੋਟ,
ਗੁਰੂ ਕਿਆ ਉਚਾਰਿਆ ਨਾਮ ਸਾਰ ਚੱਲੇ ਮਨ ਖੋਟ, ਨਾਮ ਨੂੰ ਵਿਸਾਰ ਕੇ ਭੁਲਾ ਕੇ ਚੱਲੇ ਮਨ ਖੋਟ। ਖੋਟੀ ਚੀਜ਼ ਜਿਸ ਨਾਲ ਤੁਰ ਜਾਂਦੀ ਹੈ ਉਹ ਕਿਸੇ ਖਜ਼ਾਨੇ ਵਿੱਚ ਨਹੀਂ ਪੈਂਦੀ। ਪਰਮੇਸ਼ਰ ਦੇ ਨਾਮ ਤੋਂ ਭੁੱਲਿਆ ਹੋਇਆਂ ਨੂੰ ਉਹ ਇਸ ਢੰਗ ਦੇ ਨਾਲ ਜੋ ਖੋਟੇ ਹੀ ਇਸ ਥਾਂ ਤੋਂ ਤੁਰ ਜਾਂਦੇ ਨੇ।
ਸੱਚ ਗੁਰ ਕੀ ਸਾਚੀ ਸਿੱਖ,
ਸੱਚੇ ਗੁਰੂ ਤੋਂ ਸੱਚੇ ਪਰਮੇਸ਼ਰ ਦੇ ਨਾਮ ਦੀ ਸਿੱਖਿਆ ਮਿਲ ਜਾਂਦੀ ਹੈ ਵੀ ਹੇ ਸਿੱਖ, ਪਰਮੇਸ਼ਰ ਦਾ ਨਾਮ ਹੀ ਸੱਚਾ ਹੈ।
ਤਨ ਮਨ ਸੀਤਲ ਸਾਚ ਪੁਰੀਖ,
ਤਨ ਅਤੇ ਮਨ ਦੋਨੋਂ ਹੀ ਸੀਤਲ ਹੋ ਜਾਂਦੇ, ਸੱਚੇ ਪਰਮੇਸ਼ਰ ਦੇ ਨਾਮ ਦੀ ਪ੍ਰੀਖਿਆ ਆ ਜਾਂਦੀ ਹੈ। ਨਾਮ ਦੀ ਜਦੋਂ ਹਿਰਦੇ ਵਿੱਚ ਪ੍ਰੀਖਿਆ ਆ ਜਾਏ, ਪਰਖ ਯਾਦ ਆਏ, ਉਹਦਾ ਤਨ ਵੀ ਉਹਦਾ ਮਨ ਵੀ ਠੰਡਾ ਹੋ ਜਾਂਦਾ ਹੈ।
जल पुराण रस कमल परीख।
जल पुराण रस कमल परीख, उन्हां दा रस वाला शरीर इस तरह बन जाता है जिस तरह जल पुराण, जल
पुराण रस कमल परीख,
जल कमल परीख जिस तरह जल ते चपत्ती अते कमल जिस तरह पानी विच परखिया जांदा है।
शब्द रते मीठे रस ईख,
शब्द विच ओ इन्ने मस्त हो जांदे ने, शब्द दा उहनां नूं रस इन्ना मिठास वाला मिल हो जांदा है। रस शब्द रसायन, रस
शब्द रते मीठे रस ईख,
शब्द रते मीठे रस ईख, जिस तरह एक गन्ना मिठा हुंदा ना, रस रस ने गन्ने नूं मिठास विच पा दिता है। इस तरह जिन्हां दा मनुखां दा शरीर गन्ने वत है, परमेश्वर दे नाम दा रस उहनां विच गन्ने दे रस वर्गा मिठा लग गया, शब्द दे रस वाला, ते फिर उहनां दा जिहड़ा जीवन है ना संसार विच रहिंदा होया वी, जिस तरह पानी ते उत्ते चपत्ती जिहड़ी है ओह निर्लेप रहिंदी है, जिस तरह पानी तो कवल निर्लेप रहिंदा है, इस तरह उहनां दा जीवन गृहस्थी जीवन विच कारो विहार करदियां वी उहनां दा जीवन जिहड़ा है ओह निर्लेप रहिंदा है। उहनां दे हिरदे विच जिस तरह गन्ने दा रस आउंदा है, गन्ने ने संगत कीती रस दी ते ओह मिठास वाली बन गए, इस तरह शब्द दा रस उहनां दे हिरदे विच आ गया।
हुकम संजोगी गढ़ दस द्वार,
ओह अनुभव करदे ने भी इह जिहड़ा दसां किलियां वाला शरीर है ना, इह ते परमेश्वर दे हुक्म नाल आया है, इहदे हुक्म दे नाल मिलिया है।
पंच वस है मिल जोत अपार,
पंच वस है मिल जोत अपार, अपार जोत विच पंच दा अर्थ है श्रेष्ठ मुखी, जिस तरह पंच प्रवान पंच प्रधान, श्रेष्ठ जिहड़े साधु ने, पंच श्रेष्ठ मुखी सिमरन करन वाले पंच वस है, जदों उहनां दी संगत विच गुरु की संगत विच जदों वसिया, पंच वसे रस
मिल जोत अपार,
पंच वसे मिल जोत अपार, जदों मुखियां दी संगत विच सिमरन करन वालियां दी संगत विच वस गया, ते फिर अपार जोत दा जिहड़ा रस्ता है ओह मिल जांदा है, उस जोत विच वासा हो जांदा है। श्रेष्ठ गुरमुख जिहड़े ने उपदेश देंदियां ओहदे विच वासा करवा देंदे है।
आप तुलै आपे वणजार,
आप तुलै आपे वणजार, आप ही उहनां नूं ऐसा ऐसा हो जांदा है, ओह परिपूर्ण परमेश्वर आप ही तुलदा है, तुलण वाला है, आप ही ओह वणजारा रूप है, आप ही ओह वणज करन वाला है, आप ही वस्तु रूप है। रस कमल परे उन्हां दे हिरदे विच आपे तोलना वाला ते आपे ही मनजारा परिपूर्ण परमेश्वर है।
नानक नाम स्वारण हार,
परमेश्वर दा नाम ही एक ऐसा है जो शरीर नूं स्वारण वाला है, ऐसे गुणा नूं धारण कराउण वाला है। परमेश्वर दा नाम गुरु महाराज ने यह सानू सिख्या दिती है, नाम जपना सिमरन करना संगत करनी, यह अज दे उपदेश विच गरीब नवाज सतगुरां ने सानू सिख्या दिती है। अरदास करिए, पातशाह जो तेरी अलाही बाणी दा विचार है उस विचार नू असीं अपने हिरदे विच वसाईए, जिस करके लोग सुखी ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਰੇ। ਮਹਾਨ ਬਖਸ਼ਿਸ਼ ਨਸੀਬ ਹੋਈ ਗੁਰੂ ਦੇ ਪਿਆਰ ਭਰੇ ਪਰਿਵਾਰ ਨੇ ਗੁਰੂ ਕੇ ਲੰਗਰ ਦੀ ਸੇਵਾ ਕੀਤੀ ਹੈ, ਅਤੇ ਤੁਸੀਂ ਪਿਆਰ ਦੇ ਨਾਲ माया राही शब्द अस्कार की तस गुरु महाराज तुहाड़ी कमाई सफर करे भुज भी दिखेवा फतेह बला वाहिगुरु जी का खालसा वाहिगुरु जी की जेते पांच बेकार तिन संतन को बंदना सिर चरणन भर धार जेता जियो पिंड सब तेरम तू अंतर जामे पुरख भगवान जिहा तू कराए तेहा हम करी वखियां।
सतनाम श्री वाहिगुरु जी। गौड़ी महला पहला पौने पानी अग्नि का मेल चंचल चपल बुद्ध का खेल नौ दरवाजे दसवां द्वार बुजरे ज्ञानी एहो विचार नौ दरवाजे दसवां द्वार बुजरे ज्ञानी एहो विचार।
परम सम्मान जोग हाजरा हजूर जहरा जहूर राजान राज भानान पान देवान देव उपमा महान समरथ साहेब श्री गुरु ग्रंथ साहेब जी दी पावन पवित्र हजूरी में सजी हुई गुरु रूप साध संगत गज के फतेह बुलाओ वाहिगुरु जी का खालसा वाहिगुरु जी की फतेह। ऐसा कीर्तन कर मन मेरे इहां उहां जो काम तेरे कर जुग मैं कीर्तन प्रधाना गुरमुख जपिए लाए ध्याना। कलयुग दे समय विच कीर्तन दी प्रधानता है पर प्रधानता तां है गुरमुख जपिए लाए ध्याना। कीर्तन एक करना है एक जपना है। गुरमुख जपिए लाए ध्याना ध्यान ला के सुरति जोड़ के कीर्तन नूं जिस तरह नाम जपीदा है भाव धारण करीदा है जपना जिस तरह कोई भोजन असी छकदे हां जिस तरह नाम जपिया जांदा है भाव के नाम नूं अभ्यास विच लिया के उस नूं धारण करना है। गुरु क्या बाणी च लिखिया कि ठीक है कलयुग दे समय विच कीर्तन दी प्रधानता है पर उस कीर्तन दी प्रधानता जिस कीर्तन नूं ध्यान ला के जपिया जाए ध्यान जोड़ के कीर्तन कीता जाए आप वडभागी हो शाम दे जवान विच सकारयोग बीबियां पासों अते गुरु दे प्यार परे वजीर पासों अलाही बाणी दे कीर्तन नूं रस विच लिया के सुनिया अते कीता है। लड़ीवार कथा कथड़िया संतह ते सुखाऊ पंधियां नानक लदड़िया तिनाह जिन्ना भाग मसाहड़े। वड़िया भागा नाल गुरु दी कथा गुरु दी विचार नसीब हुंदी है अते सब तो वड़े ਉਹਨਾਂ ਵਿੱਚ ਪਿਆਰ ਭਰੇ ਗੁਰਸਿੱਖਾਂ ਦੇ ਸ੍ਰੇਸ਼ਟ ਕਰਮ ਹੁੰਦੇ ਨੇ ਜੋ ਨਿਤ ਗੁਰੂ ਕੇ ਦਰਬਾਰ ਦੀ ਸੰਗਤ ਕਰਨ ਵਾਲੇ ਸ਼ਰਧਾਲੂਆਂ ਨੂੰ ਲੰਗਰ ਦੇ ਰੂਪ ਵਿੱਚ, ਕੜਾ ਪ੍ਰਸ਼ਾਦ ਦੇ ਰੂਪ ਵਿੱਚ ਸੇਵਾ ਨਸੀਬ ਹੁੰਦੀ ਹੈ। ਇਸੇ ਕਰਕੇ ਪੰਚਮ ਪਾਤਸ਼ਾਹ ਨੇ ਭਾਈ ਲੱਦੇ ਨੂੰ ਇਹ ਗੱਲ ਸਮਝਾ ਦਿੱਤੀ ਸੀ ਗੁਰਮਤ ਦੀ। ਗਰੀਬਨ ਵਾਜ ਸਤਿਗੁਰਾਂ ਵਿਚਾਰੇ ਹੈ, ਕਿਉਂਕਿ ਲਾਹੌਰ ਦੇ ਵਿੱਚ ਸਿਮਰਨ ਕਰਨ ਵਾਲੀ ਆਤਮਾ ਭਾਈ ਲੱਖੂ ਜਿਹਦਾ ਇੱਕ ਨਿਯਮ ਬਣਿਆ ਸੀ, ਮੈਂ ਉਸ ਘਰੋਂ ਭੋਜਨ ਛਕਾਂਗਾ ਜਿਸ ਘਰ ਦੀ ਬੇਬੇ ਬਜ਼ੁਰਗ ਜਪਜੀ ਸਾਹਿਬ ਦਾ ਪਾਠ ਕਰਨ ਜਾਣਦੀ ਹੋਵੇ। ਬਸ ਉਹਦਾ ਇਹੋ ਨਿਯਮ ਸੀ। ਇਸ ਨਿਯਮ ਨੇ ਲਾਹੌਰ ਵਿੱਚ ਬਹੁਤ ਲਹਿਰ ਚਲਾਈ ਸੀ। ਪਿਆਰ ਭਰੇ ਗੁਰਸਿੱਖਾਂ ਦੇ ਮਨਾਂ ਵਿੱਚ ਸ਼ਰਧਾ ਸੀ ਕਿਤੇ ਭਾਈ ਲੱਖੂ ਸਾਡੇ ਘਰ ਵਿੱਚ ਇੱਕ ਦਿਨ ਚਰਨ ਪਾ ਜਾਏ, ਸਾਡੇ ਦੁੱਖ ਨਿਵਰਤ ਹੋ ਜਾਣ, ਸਾਡਾ ਘਰ ਪਵਿੱਤਰ ਹੋ ਜਾਏ। ਪਰ ਭਾਈ ਸਾਹਿਬ ਦਾ ਨਿਯਮ ਸੀ ਮੈਂ ਉਸ ਘਰੋਂ ਭੋਜਨ ਛਕਣਾ ਜਿਸ ਘਰ ਵਿੱਚ ਜਪਜੀ ਸਾਹਿਬ ਦਾ ਪਾਠ ਕਰਦਿਆਂ ਕਰਦਿਆਂ ਭੋਜਨ ਤਿਆਰ ਕੀਤਾ ਜਾਏ, ਕਿਉਂਕਿ ਸਿੱਖੀ ਵਿੱਚ ਗੁਰੂਆਂ ਦੇ ਸਮੇਂ ਤੋਂ ਇੱਕ ਪਰਪੱਕ ਖਿਆਲ ਸੀ, ਜ਼ਿੰਦਗੀ ਵਿੱਚ ਸਿੱਖ ਯਤਨ ਕਰਦਾ ਸੀ ਜਪਜੀ ਸਾਹਿਬ ਦਾ ਪਾਠ ਕੰਠ ਹੋ ਜਾਏ ਤੇ ਉਹਦਾ ਜੇ ਜ਼ਿੰਦਗੀ ਭਰ ਜਿੰਨਾ ਕੁ ਸਮਾਂ ਜ਼ਿੰਦਗੀ ਦਾ ਹੈਗਾ ਉਹਦਾ ਨਿਤਨੇਮ ਹੋ ਜਾਏ ਤੇ ਸ਼ਰਧਾਲੂ ਆਪਣੀ ਜ਼ਿੰਦਗੀ ਨੂੰ ਸਫਲ ਸਮਝਦਾ। ਤਾਂ ਹੀ ਵਿਦਵਾਨਾਂ ਨੇ ਆਪਣੀਆਂ ਧਾਰਮਿਕ ਜਪਜੀ ਸਾਹਿਬ ਦੇ ਟੀਕੇ ਦੀਆਂ ਬੁੱਕਾਂ ਵਿੱਚ ਲਿਖਿਆ, ਸਿੱਖ ਗੁਰੂ ਕਾ ਹੋਏ ਕਹਿ ਜਪਜੀ ਕੰਠ ਨਾ ਕੀਨ, ਗੁਰੂ ਕਾ ਸਿੱਖ ਅਖਵਾ ਲਿਆ। ਤੇ ਮੈਂ ਗੁਰੂ ਨਾਨਕ ਦੇ ਦਰ ਦਾ ਸ਼ਰਧਾਲੂ ਸਿੱਖ ਹਾਂ, ਪਰ ਜ਼ਿੰਦਗੀ ਪਰ ਜਪਜੀ ਕੰਠ ਨਾ ਕੀਤਾ। ਉਸ ਸਿੱਖ ਨੂੰ ਇਸੇ ਤਰ੍ਹਾਂ ਹੀ ਸਮਝੋ ਜਿਸ ਤਰ੍ਹਾਂ ਚੌਲਾਂ ਦਾ ਦਾਣਾ ਕੱਢ ਲਈਏ ਤੇ ਬਾਕੀ ਫੂਸ ਰਹਿ ਜਾਂਦਾ ਹੈ। ਬਸ ਉਸ ਫੂਸ ਦੀ ਤਰ੍ਹਾਂ ਸਿੱਖ ਹੈ ਜਿਸ ਸਿੱਖ ਦੇ ਹਿਰਦੇ ਵਿੱਚ ਜਪਜੀ ਸਾਹਿਬ ਦੀ ਬਾਣੀ ਦਾ ਪਾਠ ਨਹੀਂ, ਵਾਸਾ ਨਹੀਂ। ਸਿੱਖ ਗੁਰੂ ਕਾ ਹੋਏ ਕਿ ਜਪਜੀ ਕੰਠ ਨਾ ਕੀਨ, ਤੰਦਲ ਤੁਖ ਬਿਨ ਕਾਮ ਕੇ ਤੈਸੇ ਸਿੱਖ ਕੋ ਚੀਨ। ਇਸ ਅਵਸਥਾ ਨੂੰ ਇਹ ਵਿਚਾਰ ਵਿਦਵਾਨਾਂ ਨੇ ਤਾਂ ਹੀ ਲਿਖੇ ਜੇ ਗੁਰੂਆਂ ਦਾ ਹੁਕਮ ਸੀ ਵੀ ਹਰ ਗੁਰਸਿੱਖ ਘੱਟ ਤੋਂ ਘੱਟ ਜਪਜੀ ਸਾਹਿਬ ਦਾ ਪਾਠ ਤੇ ਕੰਠ ਕਰ ਲਏ। ਭਾਈ ਲੱਖੂ ਦੀ ਇਹ ਨਿਯਮ ਵਾਲੀ ਲਹਿਰ ਲਾਹੌਰ ਵਿੱਚ ਬੜੀ ਪ੍ਰਸਿੱਧ ਸੀ ਤੇ ਭਾਈ ਬੋਧੂ ਨੇ ਇਸੇ ਗੁਰਸਿੱਖ ਨੂੰ ਗੁਰੂ ਪਾਸੋਂ ਵਰ ਲਏ ਹੋਏ ਆਵਿਆਂ ਦੇ ਸੰਬੰਧ ਵਿੱਚ ਲੰਗਰ ਕਰਾ ਰਿਹਾ ਸੀ, ਦਰਵਾਜ਼ਾ ਬੰਦ ਸੀ ਤੇ ਪੰਗਤ ਵਿੱਚ ਆਵਾਜ਼ ਦੇਣ ਤੋਂ ਵੀ ਦਰਵਾਜ਼ਾ ਨਾ ਖੋਲਿਆ। ਮਸਤ ਸੀ ਭਾਈ ਲੱਖੂ, ਕਹਿ ਰਿਹਾ ਸੀ ਭਾਈ ਬੁੱਧੋ ਜੋ ਤੇਰੀ ਭਾਵਨਾ ਅਰਦਾਸ ਵਿੱਚ ਅਰਦਾਸੀਏ ਨੇ ਕਹੀ ਉਹ ਨਹੀਂ ਹੋਵੇਗੀ। ਮੈਂ ਬਹੁਤਾ ਨਾ ਵਿਸਥਾਰ ਕਰਾਂ। ਆਖਰ ਆਵੇ ਕੱਚੇ ਰਹੇ, ਸਿੱਖ ਦੁਖੀ ਹੋਇਆ, ਗੁਰੂ ਅਰਜਨ ਪਾਤਸ਼ਾਹ ਦੇ ਕੋਲ ਆਇਆ ਤੇ ਗੁਰੂ ਅਰਜਨ ਦੇ ਮਹਾਰਾਜ ਨੇ ਕਿਹਾ ਸੀ, ਭਾਈ ਬੁੱਧੋ, ਗੁਰਮਤ ਦਾ ਅਸੂਲ ਹੈ ਸਭ ਤੋਂ ਪਹਿਲਾਂ ਵੀ ਸੰਗਤ ਦਾ ਲੰਗਰ ਗੁਰਸਿੱਖ ਆਪਣੇ ਘਰ ਨਾ ਕਰੇ, ਤੇ ਜੇ ਉਤਸ਼ਾਹ ਵਿੱਚ ਹੋਵੇ ਵੀ ਆਖਿਰਕਾਰ ਗੁਰੂ ਕਿਵੇਂ ਘਰ ਬਖਸ਼ਿਆ, ਮੈਂ ਸੰਗਤ ਦੇ ਚਰਨ ਪਵਾਉਣੇ ਨੇ, ਅਖੰਡ ਪਾਠ ਕਰਵਾਉਣਾ, ਤੇ ਫਿਰ ਭਾਈ ਘਰ ਦਾ ਦਰਵਾਜ਼ਾ ਬੰਦ ਨਾ ਕਰੇ। ਗੁਰਮਤ ਦਾ ਅਸੂਲ ਹੈ, ਜੇ ਉਤਸ਼ਾਹ ਵਿੱਚ ਹੋਵੇ ਵੀ ਮੈਂ ਲੰਗਰ ਕਰਾਉਣਾ ਹੈ ਤੇ ਫਿਰ ਘਰ ਦਾ ਦਰਵਾਜ਼ਾ ਬੰਦ ਨਾ ਕਰੇ। ਹਰ ਇੱਕ ਪ੍ਰਾਣੀ ਵਾਸਤੇ ਜਿਹੜਾ ਉਹਦੇ ਘਰ ਵਿੱਚ ਲੰਗਰ ਹੈ ਉਹ ਸੰਗਤ ਦਾ ਲੰਗਰ ਹੈ, ਪਰ ਗੁਰਸਿੱਖੋ, ਜਿਹੜਾ ਗੁਰੂ ਕੇ ਦਰਬਾਰ ਵਿੱਚ ਲੰਗਰ ਹੈ ਇਹ ਤੇ ਗੁਰੂ ਕਾ ਦਰ 24 ਘੰਟੇ ਖੁੱਲ੍ਹਾ ਹੈ। ਇਸ ਦਰ ਵਿੱਚ ਕੀਤਾ ਹੋਇਆ ਲੰਗਰ ਉਹ ਵੀ ਆ ਕੇ ਛਕ ਜਾਏਗਾ ਜਿਹੜਾ ਸਿਮਰਨ ਕਰਨ ਵਾਲਾ ਹੈ, ਜਿਹੜਾ ਹੱਦ ਤੋਂ ਵੱਧ ਨਿਤਨੇਮੀ ਆ, ਦਸਾਂ ਨਵਾਂ ਦੀ ਕਿਰਤ ਕਰਨ ਵਾਲਾ, ਜਿਹਨੇ ਜ਼ਿੰਦਗੀ ਵਿੱਚ ਕਿਸੇ ਦਾ ਬੁਰਾ ਨਹੀਂ ਤੱਕਿਆ, ਲੰਗਰ ਕਰਦਿਆਂ ਕਰਦਿਆਂ ਕਿਸੇ ਸਮੇਂ ਐਸਾ ਨਿਤਨੇਮੀ, ਐਸੇ ਨਿਯਮ ਵਾਲਾ ਸਾਧਕ ਸਿੱਖ, ਭਾਵੇਂ ਉਹ ਪ੍ਰਸਿੱਧ ਨਾ ਹੀ ਹੋਵੇ ਪਬਲਿਕ ਵਿੱਚ, ਕਿਤੇ ਗੁਰੂ ਕੇ ਦਰਬਾਰ ਵਿੱਚ ਉਹ ਭੋਜਨ ਛੱਕ ਗਿਆ, ਮਨੋ ਲੰਗਰ ਕਰਾਉਣ ਵਾਲੇ ਦੇ ਜਿਤਨੇ ਕਾਰਜ ਨੇ ਉਹ ਰਾਸ ਹੋ ਜਾਣਗੇ। ਗੁਰੂ ਕੇ ਦਰਬਾਰ ਵਿੱਚ ਲੰਗਰ ਕਰਾਉਣ ਦੀ ਉਹ ਹੀ ਵਿਸ਼ੇਸ਼ਤਾ ਹੈ, ਗੁਰੂ ਕੇ ਦਰਬਾਰ ਵਿੱਚ ਹੱਦ ਤੋਂ ਵੱਧ ਨਿਜਮੇ ਵੀ ਉਹ ਇਹੋ ਹੀ ਕਵੇਗਾ, ਭਾਵੇਂ ਮੈਂ ਅੱਧਾ ਫੁਲਕਾ ਹੀ ਛਕਾਂ, ਮੈਂ ਗੁਰੂ ਕੇ ਲੰਗਰ ਦਾ ਪ੍ਰਸ਼ਾਦ ਜ਼ਰੂਰ ਛਕਣਾ ਹੈ। ਭਾਵੇਂ ਘਰ ਵਿੱਚ 36 ਪਦਾਰਥ ਹੋਣ, ਭਾਵੇਂ ਇੱਕ ਬੁਰਕੀ ਉਹ ਛਕ ਲਏ, ਐਸਾ ਹੈ ਕਈ ਸ਼ਰਧਾਲੂਆਂ ਦਾ ਨਿਯਮ। ਇਸ ਕਰਕੇ ਗੁਰੂ ਕੇ ਦਰਬਾਰ ਵਿੱਚ ਲੰਗਰ ਦੀ ਬਹੁਤ ਵੱਡੀ ਵਿਸ਼ੇਸ਼ਤਾ ਹੈ। ਆਈਏ ਲੜੀਵਾਰ ਕਥਾ, ਜੋ ਚੱਲ ਰਹੀ ਪ੍ਰਕਰਣ ਅਨੁਸਾਰ ਕੱਲ੍ਹ ਆਪ ਜੀਆਂ ਨੇ ਸਰਵਣ ਕੀਤਾ ਸੀ। ਗੁਰੂ ਨਾਨਕ ਮਹਾਰਾਜ ਨੇ ਇੱਕ ਐਸਾ ਧਾਰਮਿਕ ਪਰਿਵਾਰ, ਜੋ ਹਰ ਸਿੱਖ ਦੇ ਹਿਰਦੇ ਵਿੱਚ ਉਹ ਪਰਿਵਾਰ ਹੈ, ਪਰ ਉਸ ਪਰਿਵਾਰ ਦੇ ਨਾਲ ਸਾਡਾ ਬਹੁਤ ਘੱਟ ਵਾਹ ਵਾਸਤਾ ਹੈ, ਤੇ ਜਿਨ੍ਹਾਂ ਨੇ ਉਸ ਪਰਿਵਾਰ ਨਾਲ ਵਾਹ ਪਾ ਲਿਆ, ਮਤ ਮਾਤਾ, ਜਿਨ੍ਹਾਂ ਨੇ ਮਾਤਾ ਮਤ, ਪਿਤਾ ਸੰਤੋਖ, ਸਤ ਭਾਈ ਕਰ ਇਹੋ ਵਿਸ਼ੇਖ, ਜਿਨ੍ਹਾਂ ਨੇ ਇਸ ਪਰਿਵਾਰ ਨਾਲ, ਇਸ ਮਾਤਾ ਪਿਤਾ ਨਾਲ, ਇਸ ਸੱਸ ਸਹੁਰੇ ਨਾਲ, ਕਰਨੀ ਕਾਮਣ ਇਸ ਸੁਪਤਨੀ ਨਾਲ, ਸਤ ਸੰਤਤ ਸਤ ਪ੍ਰਤੱਗੀ ਹੋਣਾ, ਇਹ ਪੁੱਤਰ ਦੇ ਨਾਲ ਜਿਨ੍ਹਾਂ ਨੇ ਵਾਹ ਵਾਸਤਾ ਪਾ ਲਿਆ, ਇਹ ਪਰਿਵਾਰ ਦੁਨੀਆਂ ਵਿੱਚ ਮਨੁੱਖ ਦੇ ਨਾਲ ਰਹਿੰਦਾ ਹੈ, ਤੇ ਉਸ ਵਾਹਿਗੁਰੂ ਦੀ ਦਰਗਾਹ ਵਿੱਚ ਸਭ ਪਰਿਵਾਰ ਚੜਾਇਆ ਦੇ ਰਹੇ। ਐਸੇ ਪਰਿਵਾਰ ਦੀ ਆਪ ਜੀਆਂ ਨੇ ਕੱਲ ਵਿਚਾਰ ਸਰਵਣ ਕੀਤੀ। ਅੱਜ ਦੀ ਘਟਨਾ, ਗੁਰੂ ਨਾਨਕ ਮਹਾਰਾਜ ਨੇ ਇਹ ਸ਼ਬਦ ਪ੍ਰਤੀਤ ਹੈ ਟਕਸਾਲ ਵਿੱਚ ਸਤਪੁਰਖ ਸਾਨੂੰ ਸਮਝਾਇਆ ਕਰਦੇ, ਕੋਈ ਆਪਣੇ ਆਪ ਨੂੰ ਗਿਆਨਵਾਨ ਕਹਾਉਂਦਾ ਸੀ, ਵਿਦਵਾਨ ਬਹੁਤ ਸੀ, ਉਸ ਵਿਦਵਾਨ ਦਾ ਪਿਤਾ ਜਾਂ ਉਹਦਾ ਪੁੱਤਰ ਜਾਂ ਕੋਈ ਰਿਸ਼ਤੇਦਾਰੀ ਚੋਂ ਹੱਦ ਤੋਂ ਵੱਧ ਪ੍ਰਾਣਾ ਤੋਂ ਪਿਆਰਾ ਚੜ੍ਹਾਈ ਕਰ ਗਿਆ। ਆਖਿਰਕਾਰ ਜਿਹੜਾ ਜੀਵ ਹੈ ਉਸ ਜੀਵ ਦੇ ਪਰਿਵਾਰ ਦੇ ਨਾਲ ਦਾ ਕੋਈ ਸਤਸੰਗੀ ਹੋਵੇ, ਪਿਤਾ ਹੋਵੇ, ਪੁੱਤਰ ਹੋਵੇ, ਸੁਪਤਨੀ ਹੋਣ, ਕਲੋਜ ਸੰਬੰਧੀ ਰਿਸ਼ਤੇਦਾਰ ਹੋਵੇ, ਚੜ੍ਹਾਈ ਕਰ ਜਾਏ ਤਾਂ ਬਹੁਤ ਵੱਡਾ ਦੁੱਖ ਹੁੰਦਾ ਹੈ। ਐਸਾ ਦੁੱਖ ਧਾਰਮਿਕ ਵਿਚਾਰ ਵਿੱਚ ਵੀ ਕਈ ਵਾਰ ਉਸ ਦੁੱਖ ਦਾ ਸੇਕ ਪਹੁੰਚ ਜਾਂਦਾ ਹੈ, ਕਿਉਂਕਿ ਵਿਛੋੜਾ ਇੱਕ ਬਹੁਤ ਵੱਡਾ ਹੈ। ਪਰ ਜਿਸ ਵਕਤ ਉਸ ਗਿਆਨਵਾਨ ਦਾ ਘਰ ਦਾ ਜੀਵ ਚੜ੍ਹਾਈ ਕਰ ਗਿਆ, ਸਰੀਰ ਸਾਹਮਣੇ ਪਿਆ ਪਰ ਇਹ ਧੀਰਜ ਨਹੀਂ ਧਾਰ ਰਿਹਾ, ਨੇਤਰਾਂ ਤੋਂ ਜਲ ਹੀ ਜਲ ਜਾ ਰਿਹਾ। ਗੁਰੂ ਨਾਨਕ ਮਹਾਰਾਜ ਜੀ ਦਾ ਇਹ ਸਤਸੰਗੀ ਸੀ, ਉਸ ਨੂੰ ਹੁਣ ਗਿਆਨ ਦੀ ਗੱਲ ਦੱਸਦੇ ਨੇ। ਗਿਆਨ ਅਵਸਥਾ ਸਾਰੀ ਹੀ ਇਹਦੇ ਅੰਦਰ ਸੀ, ਪਰ ਉਹ ਦੁੱਖ ਦੇ ਨਾਲ ਇਹਨੂੰ ਪ੍ਰਤੀਤ ਨਹੀਂ ਹੋ ਰਿਹਾ। ਕਈ ਵਾਰ ਜਦੋਂ ਦੁੱਖ ਬਹੁਤ ਹਾਵੀ ਹੋ ਜਾਏ ਨਾ, ਬੜੀਆਂ ਬੜੀਆਂ ਗਿਆਨ ਦੀਆਂ ਵਿਚਾਰਾਂ ਮਨੁੱਖ ਦੀਆਂ ਉਸ ਵੇਲੇ ਪ੍ਰਗਟ ਨਹੀਂ ਹੁੰਦੀਆਂ, ਦੁੱਖ ਹਾਵੀ ਹੋ ਜਾਂਦਾ ਹੈ। ਮੱਲੋ ਮੱਲੀ ਮਨੁੱਖ ਦਾ ਜਿਹੜਾ ਵੇਗ ਹੈ, ਦੁੱਖ ਹੈ, ਉਹ ਬਾਹਰ ਆਉਂਦਾ ਹੈ। ਤੇ ਗੁਰੂ ਨਾਨਕ ਮਹਾਰਾਜ ਉਸ ਨੂੰ ਸਮਝਾਉਣ ਵਾਸਤੇ ਭਈ ਹੇ ਪਿਆਰ ਵਾਲੇ ਵਿਦਵਾਨ ਪੰਡਿਤ, ਅਸਲੀ ਹੁਣ ਤੋਂ ਆਪਣੇ ਅੰਦਰ ਝਾਤੀ ਮਾਰ, ਇਸ ਸਰੀਰ ਦੇ ਅੰਦਰ ਗੁਣਾਂ ਦੀ ਸਾਂਝ ਕਰਾਉਂਦੇ ਨੇ ਗੁਰੂ ਨਾਨਕ ਮਹਾਰਾਜ ਜੀ ਅੱਜ ਦੇ ਸ਼ਬਦ ਵਿੱਚ। ਇੱਕ ਵਾਰ ਪਿਆਰ ਨਾਲ ਗੱਜ ਕੇ ਆਖੋ, ਸਤਨਾਮ ਸ੍ਰੀ ਵਾਹਿਗੁਰੂ ਜੀ।
ਗੋੜੀ ਮਹੱਲਾ ਪਹਿਲਾ, ਪੌਣੇ ਪਾਣੀ ਅਗਨੀ ਕਾ ਮੇਲ।
ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਰਹਾਉ ਦੀ ਪੰਕਤੀ ਵਿੱਚ ਇਸ ਵਿਦਵਾਨ ਨੂੰ, ਪੰਡਿਤ ਨੂੰ ਉਪਦੇਸ਼ ਦਿੰਦੇ ਨੇ। ਕਥਤਾ ਬਗਤਾ ਸੁਣਤਾ ਸੋਈ, ਆ ਵਿਚਾਰੇ ਸੋ ਗਿਆਨੀ ਹੋਈ। ਹੇ ਗਿਆਨਵਾਨ, ਬੜਾ ਦੁਖੀ ਹੈ, ਤੇਰੇ ਨੇਤਰਾਂ ਤੋਂ ਜਲ ਜਾ ਰਿਹਾ, ਸਰੀਰ ਸਾਹਮਣੇ ਪਿਆ, ਪਰ ਥੋੜੀ ਜਿਹੀ ਸੋਚ ਕਰ, ਜਿਨ੍ਹਾਂ ਗੱਲਾਂ ਕਰਕੇ ਤੂੰ ਦੁਖੀ ਹੈ ਥੋੜਾ ਜਿਹਾ ਮਨ ਵਿੱਚ ਲੈ ਤੇ ਆਪ ਵਿਚਾਰ, ਆਪੇ ਆਪ ਦਾ ਭਾਵ ਕੇ ਆਪਣੀ ਆਤਮਾ ਦਾ ਵਿਚਾਰ ਕਰ। ਆ ਵਿਚਾਰੇ, ਆਪਣੀ ਆਤਮਾ ਦਾ ਵਿਚਾਰ ਕਰ। ਤੈਨੂੰ ਪਤਾ ਜਿਹੜਾ ਆਪੇ ਆਪ ਦਾ ਵਿਚਾਰ ਕਰੇ ਸੋ ਗਿਆਨੀ ਹੋਏ। ਗਿਆਨਵਾਨ ਉਹ ਹੈ, ਗਿਆਨੀ ਉਹ ਹੈ ਜਿਹੜਾ ਆਪਣੇ ਆਪ ਦਾ ਵਿਚਾਰ ਕਰੇ, ਗਿਆਨ ਕਰੇ। ਦੁਨੀਆਂ ਤੇ ਜੋ ਕਿਸੇ ਨੂੰ ਗਿਆਨ ਦਿੰਦਾ ਹੈ, ਅਸਲੀ ਧਾਰਮਿਕ ਦੁਨੀਆਂ ਵਿੱਚ ਉਹ ਗਿਆਨੀ ਨਹੀਂ। ਗਿਆਨੀ ਉਹ ਹੀ ਹੈ ਜਿਹੜਾ ਆਪੇ ਆਪ ਦਾ ਵਿਚਾਰ ਕਰੇ, ਆਪਣੀ ਆਤਮਾ ਵਿੱਚ ਲੈ ਕੇ ਵਿਚਾਰ ਕਰੇ, ਤੇ ਫਿਰ ਕਥਤਾ ਬਗਤਾ ਸੁਣਤਾ ਸੋਈ। ਆਪੇ ਆਪ ਦਾ ਜਦੋਂ ਅਸੀਂ ਆਪਣੇ ਹਿਰਦੇ ਦੇ ਅੰਦਰ ਵਿਚਾਰ ਕੀਤੇ, ਗੁਰੂ ਨਾਨਕ ਮਹਾਰਾਜ ਕਹਿਣ ਲੱਗੇ ਕਹੇ ਗਿਆਨਵਾਨ, ਉਦੋਂ ਸਮਝ ਆ ਜਾਏਗੀ ਜੋ ਮੈਂ ਬੋਲਦਾ ਹਾਂ, ਜੋ ਸਾਹਮਣੇ ਕੋਈ ਸੁਣਦਾ ਹੈ। ਕਥਤਾ ਬਗਤਾ ਸੁਣਤਾ ਸੋਈ, ਉਹ ਸਭ ਕੁਝ ਕਰਨ ਵਾਲਾ ਪਰਿਪੂਰਨ ਪਰਮੇਸ਼ਰ ਮੇਰੇ ਵਿੱਚ ਬੈਠਾ ਹੈ। जो मेरे नूं बुला रहा है वो परमेश्वर है, जो स्रोतियां दे रूप विच कोई सुन रहा है वो भी वह वाहिगुरु परमेश्वर है। आपे बुलाउण वाला है, आपे सुनन वाला है। पर एक गल तां पता चलेगा जो आपे आप दा अपने विचार दा अंतरात्मा दा ज्ञान करेगा, आप विचारे सो ज्ञानी होई, फिर असली ओ ज्ञानवान है। ते प्यार नाल ए हथ जोड़ के कहन लगा, गुरु नानक पातशाह मैं विचारदा ते हां, पर मैनू दुख बड़ा हो रहा है। सामने शरीर पिया दिस रहा है पर वो चीज बोल नहीं रही, दुख मैनू इस गल दा है। ते गुरु नानक महाराज इनू ज्ञान दा उपदेश ते विरागमई उपदेश दोनों नू एकत्र करके उपदेश विराग दा है, पर इनू अंदर ज्ञान दी सोझी करन वास्ते इहदे आपे आप नू प्रगटाउण वास्ते इहदी आत्मा ते जिहड़ा दुख आया होया ओ दुख एक पासे लस जाए, ऐसा उपदेश मुड़ तों शुरू कर दे है।
पौण पानी अग्नि का मेल
पाशा कहन लगे, हे ज्ञानवान विद्वान, ए शरीर जिसनों तो सामने तकदा है, तेनू पता है दुनिया का जितना ए समाज है जो रचना है ए पौण दी है, पानी है, अग है, धरती ते आकाश है, इना पंजा तत्तां दे मेल करके ही जीव संसार विच आया, इना पंजा तत्तां करके ही शरीर बने है।
चंचल चपल बुद्ध का खेल,
पर हे ज्ञानवान चंचल चपल बुद्ध का खेल, ये पंजा तत्तां दा समदा शरीर है। इस शरीर विच जिहड़ी चंचल है ना बुद्ध, ए बुद्ध दा ही खेल है। बुद्ध ही एक इस मनुख नू 84 लख जूना विच लई जा रही है, एक थां नहीं टिकदी, ए हद तों वध चंचल चपल बुद्ध का खेल। परमेशर ने पंजां तत्तां दी एकत्रता शरीर बनाया है, इहदे विच जिहड़ी बुद्ध है ना वह मलका है। थोड़ी जी बिरती नू टकाओ ते मैं बेनती कर लवां, जिस तरह मलका होवे पटराणी वो अपने सब तो वड्डे मिनिस्टरां नाल विचार करदी है ते हुक्म देंदी है, बस शरीर दा ढांचा भी इसे तरह दा। शरीर विच जिहड़ी बुद्ध है वह मलका है, जिहड़ा मन है वह एक प्राइम मिनिस्टर दी है, वह इस तो वध नहीं। सब तो पहला बुद्ध विच साडे शरीर का संकल्प जांदा है, ते फिर साडी बुद्धि जिहड़ी मलका है वह मन नूं प्रेरदी है, ते मन जिहड़ा है इहदे अगे 10 मिनिस्टर ने, जिस तरह प्राइम मिनिस्टर दी वजारत कैबिनेट हुंदी है, मन दे अगे 10 ने, अखां ए 5 ज्ञान इंद्रिय ते 5 कर्म इंद्रिय। बुद्धि सब तो पहला प्रेरणा दिंदी है, मन नूं कहिंदी है कि आ जिहड़ा बोल रहे है, जिस तरह हुण मैं कथा करदे आं ना, ते तुहाडी बुद्धि च सब तो पहला निश्चा हो रहा है। बुद्धि हुण तुहाडे मन नूं प्रेरदी है, ते तुहाडे कन्नां दे स्रोत ते मन नूं भेजी है, ते इस करके तुहाडे कन्न गुरबाणी दी विचार सुन रहे ने। पर जरा क बाहर किसे दी आवाज आवे जां कोई टेप लगी तुसी सुन लो, ਤੇ ਫਿਰ ਬੁੱਧੀ ਇਕਦਮ ਨਿਸ਼ਚਾ ਕਰਕੇ ਕਵੇਗੀ ਵੀ ਆਹ ਜਿਹੜੀ ਗੁਰਬਾਣੀ ਦੀ ਵਿਚਾਰ ਹੈ ਇਹ ਨਾ ਸੁਣ, ਉਹ ਜਿਹੜੀ ਬਾਹਰੋਂ ਆਵਾਜ਼ ਆ ਰਹੀ ਹੈ ਨਾ ਉਹ ਸੁਣ। ਜਦੋਂ ਅਸੀਂ ਪੰਜ ਚਾਰ ਦੋ ਚਾਰ ਸਿੰਘ ਇਕੱਠੇ ਗੱਲਾਂ ਕਰਦੇ ਹੋਈਏ ਨਾ, ਗੱਲਾਂ ਦਸ ਪੰਦਰਾਂ ਮਿੰਟ ਸੁਣਦਾ ਰਹਿੰਦਾ ਬੰਦਾ, ਤੇ ਕਈ ਵਾਰ ਉਹੋ ਹੀ ਬੰਦਾ ਇਕਦਮ ਕਹਿਣ ਲੱਗ ਪੈਂਦਾ ਹੈ, ਹਾਂ ਗੱਲ ਮੈਂ ਨਹੀਂ ਸੁਣੀ, ਇਹ ਮੈਨੂੰ ਫਿਰ ਸੁਣਾਈ। ਜਦੋਂ ਪਹਿਲੀਆਂ ਦਸ ਮਿੰਟ ਗੱਲਾਂ ਸੁਣਦਾ ਰਿਹਾ, ਲੇਕਿਨ ਹੁਣ ਉਹ ਦੋ ਲਫ਼ਜ਼ ਕਿਉਂ ਨਹੀਂ ਸੁਣੇ? ਉਹ ਇਸ ਕਰਕੇ ਨਹੀਂ ਸੁਣੇ, ਬਾਹਰੋਂ ਕੋਈ ਆਵਾਜ਼ ਆ ਰਹੀ ਸੀ ਕੀਰਤਨ ਦੀ ਹੋਵੇ ਜਾਂ ਕਿਸੇ ਟੇਪ ਦੀ ਹੋਵੇ ਜਾਂ ਕਿਸੇ ਬੰਦਿਆਂ ਦੋ ਦੀ ਗੱਲਾਂ ਦੀ ਹੋਵੇ, ਬੁੱਧੀ ਨੇ ਕਹਿ ਦਿੱਤਾ ਮਾਨੋ ਵੀ ਹੁਣ ਤੂੰ ਇਹਦੀ ਗੱਲ ਨਾ ਸੁਣ, ਹੁਣ ਤੂੰ ਦੂਜੇ ਪਾਸੇ ਉਹ ਜਿਹੜੀ ਦੂਜੀ ਗੱਲ ਹੈ ਉਹ ਸੁਣ। ਇੰਨੇ ਕੁ ਸਮੇਂ 'ਚ ਗੱਲਾਂ ਕਰਨ ਵਾਲਾ ਦੋ ਚਾਰ ਗੱਲਾਂ ਲੰਘ ਜਾਂਦਾ ਹੈ ਅਤੇ ਮਨ ਬੁੱਧੀ ਫਿਰ ਕਹਿੰਦੀ ਹੈ ਵੀ ਤੂੰ ਹੁਣ ਉਹਨੂੰ ਛੱਡ ਕੇ ਫਿਰ ਆ ਜਿਹੜੀਆਂ ਤੇਰਾ ਲੜੀਵਾਰ ਗੱਲ ਹੈ ਇਹਦੇ ਵੱਲੇ ਆ, ਅਤੇ ਬੰਦਾ ਇੱਕਦਮ ਬੋਲਦਾ ਮੈਂ ਹਾਂ ਦੋ ਗੱਲਾਂ ਜਿਹੜੀਆਂ ਵਿਚਾਲੇ ਉਹ ਇਹ ਨਹੀਂ ਸੁਣ ਸਕਿਆ, ਅਤੇ ਬੰਦਾ ਫਿਰ ਰਿਪੀਟ ਕਰਾ ਕੇ ਅਤੇ ਸੁਣਨਾ ਚਾਹੁੰਦਾ ਮਨ। ਇਸ ਕਰਕੇ ਮਲਕਾ ਮਨ ਬੁੱਧੀ ਹੈ, ਮਨ ਜਿਹੜਾ ਹੈ ਇੱਕ ਪ੍ਰਾਈਮ ਮਿਨਿਸਟਰ ਹੈ, ਅਤੇ ਦਸ ਇੰਦਰੇ ਜਿਹੜੇ ਨੇ ਇਹ ਜਿਨ੍ਹਾਂ ਜਿਨ੍ਹਾਂ ਇੰਦਰੀਆਂ 'ਤੇ ਬੁੱਧੀ ਪ੍ਰੇਰਦੀ ਹੈ ਅਤੇ ਮਨ ਜਾ ਕੇ ਬੈਠਦਾ ਹੈ, ਮਨ ਬੁੱਧੀ ਦੇ ਆਗਿਆ ਵਿੱਚ ਹੈ। ਗਰੀਬ ਨਵਾਜ਼ ਸਤਿਗੁਰਾਂ ਉਚਾਰਿਆ ਕਿ ਹੇ ਵਿਦਵਾਨ ਚੰਚਲ ਚਪਲ ਬੁੱਧ ਕਾ ਖੇਲ, ਇਹ ਬੁੱਧੀ ਦਾ ਹੀ ਖੇਲ ਹੈ, ਇਹ ਚੰਚਲ ਹੈ, ਇੰਨੀ ਚੰਚਲ ਹੈ, ਇੱਕ ਥਾਂ ਟਿਕਦੀ ਨਹੀਂ, ਇਹ ਖਿਨ ਟੋਲਾ ਖਿਨ ਮਾਸਾ ਪਤਾ ਨਹੀਂ ਕਿਹੜੇ ਵੇੜੇ ਕਦੋਂ ਇਹ ਇਕਦਮ ਨਿਕਲ ਜਾਂਦੀ ਹੈ।
ਨੌ ਦਰਵਾਜੇ ਦਸਵਾਂ ਦੁਆਰ,
ਇਹ ਗਿਆਨਵਾਨ ਸਰੀਰ ਤੇ ਨੌ ਦੁਆਰਿਆਂ ਵਾਲਾ ਹੈ, ਦਸਵਾਂ ਦੁਆਰ ਨੌ ਦੁਆਰੇ ਪ੍ਰਗਟ ਕੀਏ, ਦਸਵਾਂ ਗੁਪਤ ਰਹਾਇਆ ਅਨੰਦ ਸਾਹਿਬ ਵਿੱਚ ਹੈ। ਇਹ ਨੌ ਦੁਆਰਿਆਂ ਵਾਲਾ ਸਰੀਰ ਤੇ ਦਸਵਾਂ ਦੁਆਰ ਇਹ ਗੁਪਤ ਹੈ, ਇਹ ਸਰੀਰ ਦੀ ਬਣਤਰ।
ਬੁਜਰੇ ਗਿਆਨੀ ਇਹੋ ਵਿਚਾਰ,
ਇਹ ਗਿਆਨਵਾਨ ਪੰਜਾਂ ਤੱਤਾਂ ਦੀ ਇਕੱਤਰਤਾ ਨਾਲ ਸਰੀਰ ਬਣਿਆ, ਚੰਚਲ ਬੁੱਧ ਦਾ ਵਾਸਾ ਹੋਇਆ, ਦਸਾਂ ਦੁਆਰਿਆਂ ਵਾਲਾ ਇਹ ਸਰੀਰ ਹੈ, ਇਸ ਵਿਚਾਰ ਨੂੰ ਤੂੰ ਸਮਝ ਲੈ।
ਰਹਾਓ ਦੇਹੀ ਮਾਟੀ ਬੋਲੇ ਪਾਉਣ,
ਤੇ ਫਿਰ ਉਹ ਗਿਆਨਵਾਨ ਦੁਖੀ ਹੋ ਕੇ ਕਹਿਣ ਲੱਗਾ ਗੁਰੂ ਨਾਨਕ ਪਾਤਸ਼ਾਹ ਜੇ ਪੰਜਾਂ ਤੱਤਾਂ ਦੀ ਇਕੱਤਰਤਾ ਨਾਲ ਸਰੀਰ ਬਣਿਆ, ਨੌ ਦੁਆਰੇ ਨੇ, ਦਸਵਾਂ ਗੁਪਤ ਹੈ, ਪਰ ਇਹ ਹੁਣ ਇਹ ਬੋਲ ਨਹੀਂ ਕਿਰਿਆ। ਮਹਾਰਾਜ ਕਹਿਣ ਲੱਗੇ ਗਿਆਨਵਾਨ ਇਸੇ ਕਰਕੇ ਤੇ ਤੈਨੂੰ ਸਮਝਾ ਰਹੇ ਹਾਂ, ਆ ਵਿਚਾਰ ਆਪਾਂ ਭਾਵ ਦਾ ਵਿਚਾਰ ਕਰ, ਤੈਨੂੰ ਪਤਾ ਹੈ ਦੇਹੀ ਮਾਟੀ ਸਰੀਰ ਤੇ ਇੱਕ ਮਿੱਟੀ ਹੈ, ਇਸ ਮਿੱਟੀ ਸਰੀਰ ਵਿੱਚ ਸਰੀਰ ਅਜੇ ਵੀ ਕਾਮਯਾਬ ਹੈ, ਸਰੀਰ ਉਸੇ ਤਰ੍ਹਾਂ ਹੀ ਹੈ, ਇਹਦੇ ਵਿੱਚ ਜਿਹੜੀ ਬੋਲਣ ਸ਼ਕਤੀ ਸੀ ਉਹ ਤੇ ਹਵਾ ਸੀ ਪਾਉਣ ਸੀ, ਦੇਹੀ ਮਾਟੀ ਸਰੀਰ ਮਿੱਟੀ ਦਾ ਹੈ, ਇਹਦੇ ਵਿੱਚ ਜਿਹੜਾ ਬੋਲ ਚਾਲ ਹੋ ਰਿਹਾ ਸੀ ਉਹ ਤੇ ਹਵਾ ਦਾ ਸੀ।
ਬੁਜਰੇ ਗਿਆਨੀ ਮੁਆ ਹੈ ਕੌਣ,
ਇਹ ਗਿਆਨਵਾਨ ਤੂੰ ਸਮਝ ਇਹਦੇ ਵਿੱਚੋਂ ਕਿਹੜੀ ਚੀਜ਼ ਮਰੀ ਹੈ, ਸਰੀਰ ਉਸੇ ਤਰ੍ਹਾਂ ਮਿੱਟੀ ਦਾ ਹੈ ਬਣਿਆ ਪਿਆ, ਹਵਾ ਜਿਹੜੀ ਹੈ ਇਹਦੇ ਵਿੱਚ ਜਿਹੜੀ ਬੋਲਦੀ ਸੀ ਹਵਾ ਪਹਿਲਾਂ ਇਹਦੇ ਅੰਦਰ ਸੀ ਹੁਣ ਹਵਾ ਬਾਹਰ ਹੈ, ਪਰ ਤੂੰ ਇਹ ਦੱਸ ਇਹਦੇ ਵਿੱਚੋਂ ਕਿਹੜੀ ਚੀਜ਼ ਮਰੀ ਹੈ।
ਮੂਈ ਸੁਰਤ ਬਾਦ ਅਹੰਕਾਰ,
ਅਸਲੀ ਗੱਲ ਤੇ ਹੈ ਜਿਹੜੀ ਚੰਚਲ ਚਪਲ ਸੀ ਨਾ ਬੁੱਧ, ਉਹ ਹੀ ਮੁਰੀ ਮੋਈ ਹੈ, ਮੋਈ ਸੁਰਤ ਬਾਦ ਅਹੰਕਾਰ, ਜਿਹੜੀ ਸੁਰਤ ਸੀ ਨਾ ਬੁੱਧ ਦੀ ਜਿਹੜੀ ਅਹੰਕਾਰ ਪੈਦਾ ਕਰਨ ਦੀ ਸੀ, ਬਾਦ ਝਗੜੇ ਕਰਦੀ ਸੀ ਪੈਦਾ, ਜਿਸ ਸੁਰਤ ਨੇ ਇਹ ਸੰਸਾਰ ਵਿੱਚ ਅਹੰਕਾਰ ਪੈਦਾ ਕੀਤਾ, ਜਿਸ ਬੁੱਧ ਨੇ ਬਾਦ ਅਹੰਕਾਰ ਤੋਂ, ਕਿਉਂਕਿ ਅਹੰਕਾਰ ਤੋਂ ਹੀ ਬਾਦ ਝਗੜੇ ਵੱਧਦੇ। ਸਿਰਫ ਉਹ ਬੁੱਧ ਹੀ ਮਰੀ ਹੈ, ਹੋਰ ਤੇ ਕੋਈ ਚੀਜ਼ ਨਹੀਂ ਮਰੀ।
ਉਹ ਨਾਮੂਆ ਜੋ ਦੇਖਣ ਹਾਰ,
ਪਰ ਜਿਹੜਾ ਦੇਖਣ ਹਾਰ ਪਰਿਪੂਰਨ ਪਰਮੇਸ਼ਰ ਇਸ ਸਰੀਰ ਵਿੱਚ ਵੱਸਦਾ ਸੀ ਉਹ ਤੇ ਨਹੀਂ ਨਾ ਮਰਿਆ, ਕਿਉਂਕਿ ਵਿੱਚੋਂ ਤੇ ਹਵਾ ਹੀ ਨਿਕਲੀ ਹੈ ਨਾ, ਚੀਜ਼ ਕੋਈ ਮਰੀ ਨਹੀਂ। ਪਰਿਪੂਰਨ ਪਰਮੇਸ਼ਰ ਸਰਵਵਿਆਪੀ ਜਿਹੜਾ ਉਹ ਨਹੀਂ ਮਰਿਆ, ਇਹਦੇ ਅੰਦਰ ਜਿਹੜੀ ਜੋਤ ਕੰਮ ਕਰਦੀ ਸੀ ਉਹਨੇ ਮਰੀ।
ਜੈ ਕਾਰਨ ਤਟ ਤੀਰਥ ਜਾਈ,
ਗਿਆਨਵਾਨ ਬੜਾ ਦੁਖੀ ਹੋ ਗਿਆ, ਕਹਿਣ ਲੱਗਾ ਪਾਤਸ਼ਾਹ ਇਹ ਸਰੀਰ ਵਿਛੜ ਗਿਆ, ਮੈਨੂੰ ਹੁਣ ਬਹੁਤ ਦੁੱਖ ਹੈ, ਮੈਨੂੰ ਇਹ ਘਰ ਹੁਣ ਚੰਗਾ ਨਹੀਂ ਲੱਗਦਾ। ਗੱਲ ਕਈ ਵਾਰ ਬੜੇ ਬੜੇ ਗਿਆਨਵਾਨਾਂ ਤੇ ਵੀ ਇਹ ਟੁੱਕ ਜਾਂਦੀ ਹੈ। ਪਰਿਵਾਰਕ ਜੀਵ ਜਦੋਂ ਵਿਛੜ ਜਾਣ ਤੇ ਠੀਕ ਹੀ ਕਈ ਵਾਰ ਮਨ ਉਚਾਟ ਹੋ ਜਾਂਦਾ। ਸ੍ਰੀ ਗੁਰੂ ਹਰਗੋਬਿੰਦ ਦਾ ਤਾਰ ਸਤਿਗੁਰਾਂ ਦੀ ਜੋ ਸੁਪਤਨੀ ਦਮੋਦਰੀ ਸਾਡੇ ਸਤਿਕਾਰਯੋਗ ਮਾਤਾ ਜੀ, ਭਾਈ ਕੀ ਡਰੌਲੀ, ਸ੍ਰੀ ਗੁਰੂ ਹਰਗੋਬਿੰਦ ਦਾ ਤਾਰ ਸਤਿਗੁਰੂ ਆਪਣੇ ਸਾਂਢੂ ਰਿਸ਼ਤੇਦਾਰੀ ਚ ਤੇ ਮਹਾਨ